ਰੁਚਿ ਤੇਰੀ ਸ਼ਰਮ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੈ ਰਾਖੋ ਸ਼ਰਮੇ ਸਾੜੀ ਜੀਓ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਵਾਹਿਗੁਰੂ ਜੀ ਮਾਂ ਪਿਓ ਪਰ ਹਰ ਸੁਣੈ ਵੇਦ ਭੇਦ ਨ ਜਾਣੈ ਕਥਾ ਕਹਾਣੀ ਮਾਂ ਪਿਓ ਪਰ ਹਰ ਕਰੈ ਤਪ ਵਨ ਖੰਡ ਭੁੱਲਾ ਫਿਰੈ ਬੇਬਾਣੀ ਮਾਂ ਪਿਓ ਪਰ ਹਰ ਕਰੈ ਪੂਜ ਦੇਵੀ ਦੇਵ ਨ ਸੇਵ ਕਮਾਣੀ ਮਾਂ ਪਿਓ ਪਰ ਹਰ ਨਾਮ ਨਾ ਅੱਠ ਸੱਠ ਤੀਰਥ ਘੁੰਮਣ ਵਾਣੀ ਮਾਂ ਪਿਓ ਪਰ ਹਰ ਕਰੈ ਦਾਨ ਬੇਈਮਾਨ ਅਗਿਆਨ ਪੁਰਾਣੀ ਮਾਂ ਪਿਓ ਪਰ ਹਰ ਵਰਤ ਕਰ ਮਰ ਮਰ ਜੰਮੈ ਪਰਮ ਭੁਲਾਣੀ ਗੁਰ ਪਰਮੇਸ਼ਰ ਸਾਰ ਨ ਜਾਣੀ ਗੁਰ ਪਰਮੇਸ਼ਰ ਸਾਰ ਨ ਜਾਣੀ ਸਤਿਕਾਰਯੋਗ ਸਤਸੰਗਤ ਜੀਓ ਪਿਆਰ ਪੂਰਵਕ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਦੇ ਟਿਕਾਓ ਠਹਿਰਾਓ ਲਈ ਸਾਰੇ ਰਲ ਕੇ ਜਪੀਏ ਵਾਹਿਗੁਰੂ 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 ਮੁਸਲਮਾਨਾਂ ਦੇ ਚਾਰ ਪ੍ਰਸਿੱਧ ਧਾਰਮਿਕ ਕਰਮ ਹਨ। ਪਹਿਲਾ ਨਮਾਜ਼ ਪੜ੍ਹਨੀ, ਉਹ ਪੰਜ ਵਾਰੀ। ਰਮਜ਼ਾਨ ਦੇ ਮਹੀਨੇ ਵਿੱਚ 30 ਰੋਜ਼ੇ ਰੱਖਣੇ। ਦੂਜੀ ਗੱਲ, ਤੀਜਾ ਜ਼ਕਾਤ ਕੱਢਣੀ, ਜਿਵੇਂ ਅਸੀਂ ਦਸਵੰਦ ਕਹਿੰਦੇ ਹਾਂ ਜ਼ਕਾਤ ਕੱਢਣੀ, ਤੇ ਚੌਥਾ ਹੈ ਉਹਨਾਂ ਦਾ ਹੱਜ ਕਰਨ ਜਾਣਾ। ਸਾਲ ਚ ਇੱਕ ਵਾਰੀ ਉਹ ਹੱਜ ਲਈ ਜਾਂਦੇ ਨੇ। ਹੱਜ ਜਾਣ ਤੋਂ ਪਹਿਲੇ ਇੱਕ ਕੰਮ ਬੜਾ ਜ਼ਰੂਰੀ ਹੈ, ਨਹੀਂ ਤੇ ਉਸ ਬੰਦੇ ਦਾ ਹੱਜ ਪ੍ਰਵਾਨ ਨਹੀਂ ਹੋਵੇਗਾ, ਫਿਰ ਉਹ ਮੁਸਲਮਾਨ ਜਾਂਦਾ ਵੀ ਨਹੀਂ। ਜਿਸ ਨੇ ਕਿਸੇ ਦਾ ਕਰਜ਼ਾ ਦੇਣਾ ਹੋਵੇ ਉਸ ਦਾ ਹੱਜ ਪ੍ਰਵਾਨ ਨਹੀਂ। ਸੱਚੇ ਕਿਸੇ ਮੁਸਲਮਾਨ ਨੇ ਜੇ ਕਿਸੇ ਦੇ ਪੈਸੇ ਦੇਣੇ ਹੋਣ। ਮੈਨੂੰ ਇੱਕ ਸੱਜਣ ਨੇ ਦੱਸਿਆ ਕਿ ਮੁਸਲਮਾਨ ਵਿਚਾਰਾ ਕਮਲਾ ਹੋਇਆ ਫਿਰੇ, ਭੱਜਿਆ ਫਿਰੇ, ਉਹਨੂੰ ਪੁੱਛਿਆ ਕਿ ਕਹਿਣ ਲੱਗਾ ਇੱਕ ਬੰਦੇ ਨੂੰ ਲੱਭਣਾ ਪਿਆ, ਉਹ ਲੱਭਦਾ ਨਹੀਂ ਕਿਉਂਕਿ ਮੈਂ ਹੱਜ ਤੇ ਜਾਣਾ ਤੇ ਮੈਂ ਉਸਦੇ ਕੁਛ ਪੈਸੇ ਦੇਣੇ ਨੇ, ਜੇ ਮੈਂ ਦੇ ਕੇ ਨਾ ਗਿਆ ਤੇ ਮੇਰਾ ਹੱਜ ਪ੍ਰਵਾਨ ਹੀ ਨਹੀਂ ਤੇ ਮੈਨੂੰ ਜਾਣ ਦਾ ਫਾਇਦਾ ਕੀ ਹੋਵੇਗਾ। ਹੱਜ ਪ੍ਰਵਾਨ ਤਾਂ ਹੋਵੇਗਾ ਅਰਿਣੀ ਹੋਵਾਂ, ਕਿਸੇ ਦਾ ਰਿਣ ਨਾ ਹੋਵੇ, ਕਰਜ਼ਾ ਉਤਾਰ ਕੇ ਜਾਵਾਂ। ਬ੍ਰਾਹਮਣ ਮਤ ਅਨੁਸਾਰ ਹਿੰਦੂ ਵੀਰਾਂ ਵਿੱਚ ਵੀ ਉਹਨਾਂ ਨੇ ਕਿਹਾ ਹੈ ਰਿਣ ਉਤਾਰ ਜਿਉਂਦਾ ਜਿਉਂਦਾ ਤੇ ਰਿਣ ਕਿਹੜਾ ਹੈ? ਪਹਿਲਾਂ ਉਹਨੇ ਕਿਹਾ ਬ੍ਰਹਮ ਰਿਣ, ਬ੍ਰਹਮ ਰਿਣ ਜਿਸ ਨੇ ਤੇਰੇ ਤੇ ਇੰਨੀ ਕਿਰਪਾ ਕੀਤੀ, ਉਸ ਕਰਤਾਰ ਦਾ ਬ੍ਰਹਮ ਦਾ ਰਿਣ ਹੈ ਤੇਰੇ ਸਿਰ। ਦੇਵ ਰਿਣ, ਦੇਵਤਿਆਂ ਦਾ ਰਿਣ ਹੈ ਤੇਰੇ ਸਿਰ ਤੇ। ਗੁਰ ਰਿਣ, ਗੁਰੂ ਦਾ ਰਿਣ ਹੈ, ਕਰਜ਼ਾ ਹੈ ਤੇਰੇ ਸਿਰ ਤੇ। ਪਿਤਨੀ ਰਿਣ, ਮਾਤਾ ਪਿਤਾ ਦਾ ਰਿਣ। ਸਾਹਿਬਾਂ ਨੇ ਵੱਖ ਵੱਖ ਢੰਗ ਤੇ ਕੋਈ ਨਹੀਂ ਦੱਸੇ, ਉਹਨਾਂ ਕਿ ਇੱਕ ਕਰ ਲੈ, ਤੇਰਾ ਵਿਚਲਾ ਮੀਟਰ ਟਿਕਾਣੇ ਆ ਜਾਏਗਾ, ਕਰਜ਼ੇ ਤੇਰੇ ਸਾਰੇ ਹੀ ਉਤਰ ਜਾਣਗੇ। ਕੀ ਕਰ? ਜੈਤ ਸ੍ਰੀ ਰਾਗ ਦਾ ਸ਼ਬਦ ਪਹਿਲਾਂ ਧਿਆਨ ਨਾਲ ਪੜ੍ਹਨਾ। ਮੇਰਾ ਹੀਰਾ, ਹੀਰੇ ਦਾ ਅਰਥ ਹੁੰਦਾ ਹਿਰਦੇ ਵਿੱਚ। ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਮੇਰੇ ਹਿਰਦੇ ਵਿੱਚ ਨਾਮ ਰਤਨ ਆ ਕੇ ਵਸ ਗਏ। ਗੁਰ ਹਾਥ ਧਰਿਓ ਮੇਰਾ ਮਾਥਾ, ਗੁਰੂ ਨੇ ਮੇਰੇ ਸਿਰ ਤੇ ਮੱਥੇ ਤੇ ਹੱਥ ਰੱਖ ਦਿੱਤਾ। ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਣ ਲਾਥਾ। ਜਨਮਾਂ ਜਨਮਾਂ ਦੇ ਪਾਪ ਉਤਰ ਗਏ, ਗੁਰੂ ਨੇ ਮੈਨੂੰ ਨਾਮ ਦੀ ਦਾਤ ਦੇ ਦਿੱਤੀ, ਮੇਰੀ ਮਤ ਬੁੱਧ ਠੀਕ ਹੋ ਗਈ, ਕਰਨ ਯੋਗ ਕੰਮ ਠੀਕ ਸਾਰੇ ਆਪੇ ਹੋ ਗਏ, ਮੇਰੇ ਸਾਰੇ ਹੀ ਕਰਜ਼ੇ ਉਤਰ ਗਏ। ਮੁਸਲਮਾਨਾਂ ਦੀ ਇੱਕ ਪਰੰਪਰਾ ਹੈ, ਪੁੱਛਦੇ ਨੇ ਜੰਨਤ ਕਿੱਥੇ ਹੈ, ਕਹਿੰਦੇ ਜੰਨਤ ਮੁਕਤੀ ਕਿੱਥੇ ਹੈ? ਕਹਿੰਦੇ ਨੇ ਉੱਪਰ ਤੇ ਹੈ ਅੱਲਾ ਦੇ ਚਰਨਾਂ ਵਿੱਚ, ਤੇ ਥੱਲੇ ਜ਼ਮੀਨ ਤੇ ਹੈ ਮਾਤਾ ਦੇ ਚਰਨਾਂ ਵਿੱਚ। ਉੱਪਰ ਹੈ ਅੱਲਾ ਦੇ ਕਦਮਾਂ ਵਿੱਚ ਤੇ ਥੱਲੇ ਹੈ ਮਾਤਾ ਦੇ ਕਦਮਾਂ ਵਿੱਚ। ਇਨ੍ਹਾਂ ਮਾਂ ਦਾ ਸਨਮਾਨ ਬਣਾ ਦਿੱਤਾ। ਕੋਈ ਸਾਖੀਆਂ ਮੈਂ ਐਸੀਆਂ ਪੜ੍ਹੀਆਂ, ਪੁੰਡਰਪੁਰ ਵਿੱਚ ਇੱਕ ਮੰਦਰ ਹੈ, ਕੇਵਲ ਸਾਰੇ ਦੇਸ਼ ਚ ਇੱਕ ਹੀ ਮੰਦਰ ਇਸ ਢੰਗ ਦਾ। ਮੰਦਰ ਹੈ ਕ੍ਰਿਸ਼ਨ ਦਾ ਤੇ ਇੱਟ ਤੇ ਬੈਠੇ ਨੇ। ਕਮਾਲ ਹੈ ਕਿ ਕੋਈ ਸਿੰਘਾਸਨ ਨਹੀਂ, ਕੁਛ ਨਹੀਂ, ਇੱਟ ਤੇ ਬਿਠਾਇਆ ਉਹ ਮੰਦਰ। ਉਹ ਮੰਦਰ ਦਾ ਨਾਂ ਹੈ ਬਠੋਵਾ ਦਾ ਮੰਦਰ, ਬੈਠੇ ਦਾ, ਬਠੋਵਾ ਦਾ ਅਰਥ ਹੁੰਦਾ ਬੈਠਾ। ਹੋਇਆ ਕਿ ਸੀ, ਇੱਕ ਭਗਤ ਸੀ ਇਹਨਾਂ ਦਾ, ਪੁੰਡਰੀਕ ਯਾਦ ਕਰਦਾ ਸੀ ਤੇ ਗਏ ਉਹਨੂੰ ਮਿਲਣ ਗਏ। ਉਹਦੀ ਅੰਧੀ ਮਾਂ ਸੀ ਤੇ ਉਹ ਮਾਂ ਦੇ ਚਰਨ ਘੁੱਟ ਰਿਹਾ ਸੀ ਉਸ ਵੇਲੇ, ਅੰਧੀ ਮਾਂ ਦੇ। ਜਦ ਕੋਲ ਗਏ ਤੇ ਉਹ ਪ੍ਰਣਾਮ ਕਰਨ ਵੀ ਨਹੀਂ ਉੱਠਿਆ, ਉੱਠਿਆ ਹੀ ਨਹੀਂ, ਇਹ ਟਰੇਡ ਦਿੱਤੀ, ਕਹਿਣ ਲੱਗਾ ਬਹਿ ਜਾਓ, ਤੁਹਾਡੇ ਨਾਲ ਮੈਂ ਗੱਲ ਜ਼ਰੂਰ ਕਰਾਂਗਾ, ਆਦਰ ਤੁਹਾਡਾ ਕਰਾਂਗਾ, ਪਰ ਮਾਂ ਦੀ ਸੇਵਾ ਕਰਨ ਤੋਂ ਬਾਅਦ। ਕਹਿਣ ਲੱਗੇ ਤੇਰੇ ਵਰਗਾ ਭਗਤ ਮੇਰਾ ਹੋਰ ਕੋਈ ਵੀ ਨਹੀਂ, ਜਿਸ ਨੇ ਮਾਂ ਦੀ ਸੇਵਾ ਨੂੰ ਇੰਨੀ ਵੱਡੀ ਮਹਾਨਤਾ ਦਿੱਤੀ। ਉੱਥੇ ਮੰਦਰ ਬਣਿਆ ਇੱਟ ਤੇ ਬੈਠੇ ਦਾ, ਤਾਂ ਕਿ ਯਾਦ ਰਹੇ ਮਾਂ ਦੀ ਸੇਵਾ ਕਿੰਨੀ ਮਹਾਨ ਹੈ। ਇੱਕ ਪ੍ਰਕਰਨ ਅਸੀਂ ਸ਼ੁਰੂ ਕੀਤਾ, ਭਾਈ ਗੁਰਦਾਸ ਸਾਹਿਬ ਜੀ ਨੇ ਲਗਾਤਾਰ ਪੌੜੀਆਂ ਲਿਖੀਆਂ ਕਿ ਬੰਦਾ ਉਪਕਾਰ ਲਈ ਕਿਰਤੱਗਿਆ ਹੋਵੇ, ਇਹ ਤੇ ਚਾਹੁੰਦਾ ਕਿ ਕੋਈ ਮੇਰੇ ਤੇ ਉਪਕਾਰ ਕਰੇ। ਕੋਈ ਮੇਰੇ ਤੇ ਭਲਾ ਕਰੇ ਤੇ ਤੇਰੇ ਹਿੱਸੇ ਵੀ ਕੋਈ ਭਲਾ ਆਇਆ ਕਿ ਨਹੀਂ, ਤੂੰ ਵੀ ਕਿਸੇ ਦਾ ਕਰ। ਕੋਈ ਤੇ ਤੇਰਾ ਕਰੇ ਪਰ ਤੂੰ ਕੀ ਕਰੇ, ਕੋਈ ਤੇ ਤੇਰੀ ਸੇਵਾ ਕਰੇ ਪਰ ਤੈਨੂੰ ਰੱਬ ਨੇ ਸੇਵਾ ਕਰਵਾਉਣ ਲਈ ਬਣਾਇਆ ਕਿ ਤੂੰ ਕਰਵਾਈ ਜਾ ਸਿਰਫ, ਨਹੀਂ ਤੂੰ ਵੀ ਕਰ। ਆਪ ਵੀ ਕਰ ਜੋ ਦੂਸਰਿਆਂ ਪਾਸੋਂ ਚਾਹੁੰਦਾ, ਪਹਿਲੇ ਆਪ ਕਰ। ਕੱਲ ਨੂੰ ਇਹ ਚਾਹੁੰਦਾ ਨਾ, ਮੇਰੇ ਧੀ ਪੁੱਤਰ ਮੇਰੀ ਸੇਵਾ ਕਰਨ ਤੇ ਤੂੰ ਮਾਂ ਬਾਪ ਦੀ ਆਪ ਕਰ। ਹੁਣ ਜਿਸ ਨੇ ਨਹੀਂ ਨਾ ਸੇਵਾ ਕੀਤੀ, ਤੋਰੇ ਅੰਦਰ ਉਸ ਦੀ ਆਤਮਾ ਮਨ ਤੇ ਇੱਕ ਕਾਲਖ ਜੰਮਦੀ ਜਾਏਗੀ। ਉਹ ਕੀ ਹੈ, ਪਤਾ ਲੱਗੇ ਨਾ ਲੱਗੇ, ਹੁਣ ਸਾਰੀਆਂ ਬਿਮਾਰੀਆਂ ਦਾ ਪਤਾ ਨਹੀਂ ਲੱਗਦਾ। ਬੰਦਾ ਬਾਹਰੋਂ ਜਾਪਦਾ ਠੀਕ, ਅੰਦਰੋਂ ਕਿਸੇ ਦੀ ਕਿਡਨੀ ਖਰਾਬ ਹੋ ਗਈ, ਹਾਰਟ ਦੇ ਜਿਹੜੇ ਚਾਰ ਵਾਲ ਨੇ ਸਹਿਜ ਸਹਿਜ ਚਾਰੇ ਹੀ ਬਲੌਕ ਹੋ ਗਏ। ਬੰਦੇ ਨੂੰ ਪਤਾ ਹੀ ਉਦੋਂ ਲੱਗਦਾ ਜਦੋਂ ਡਿੱਗੀ ਪੈਂਦਾ, ਫਿਰ ਐਮਰਜੈਂਸੀ ਵਾਰਡ ਚ ਜਾ ਕੇ ਇਹਨੂੰ ਸੁੱਟਣਾ ਪੈਂਦਾ। ਬਾਹਰੋਂ ਠੀਕ ਜਾਪਦਾ ਸੀ, ਬਿਮਾਰੀਆਂ ਵੱਧਦੀਆਂ ਗਈਆਂ। ਇਨ ਬਿਨ ਇਸੇ ਤਰ੍ਹਾਂ ਮਨ ਮੈਲਾ ਹੁੰਦਾ ਜਾਂਦਾ, ਕਿਉਂਕਿ ਬੜਾ ਵੱਡਾ ਅਪਰਾਧ ਹੈ ਕਿ ਜਨਮ ਦੇਣ ਵਾਲਿਆਂ ਨੂੰ ਭੁੱਲ ਜਾਣਾ, ਪਹਿਲੇ ਬਜ਼ੁਰਗਾਂ ਨੂੰ ਭੁੱਲ ਜਾਣਾ। ਉਹ ਨਾ ਹੁੰਦੇ ਤੇ ਤੂੰ ਵੀ ਨਾ ਹੁੰਦਾ। ਸੰਗਲ ਦੀ ਇੱਕ ਕੜੀ ਟੁੱਟ ਜਾਏ, ਸੰਗਲ ਗਿਆ। ਹੁਣ ਦਾਦੇ ਨੂੰ ਹੀ ਭੁੱਲ ਜਾਏ ਤੇ ਤੂੰ ਫਿਰ ਹੁੰਦਾ ਕਿਵੇਂ, ਬਾਪ ਨੂੰ ਭੁੱਲ ਜਾਏ, ਮਾਤਾ ਨੂੰ ਭੁੱਲ ਜਾਏ, ਆਪਣੇ ਤੋਂ ਪਹਿਲਿਆਂ ਨੂੰ ਯਾਦ ਰੱਖ। ਮੈਂ ਜਪਾਨ ਗਿਆ ਸਨ 1992 ਵਿੱਚ, ਬੜੀ ਗਜ਼ਬ ਦੀ ਗੱਲ ਇੱਕ ਸੱਜਣ ਨੇ ਸੁਣਾਈ। ਕਹਿਣ ਲੱਗੇ ਇੱਥੇ ਇੱਕ ਬਾਦਸ਼ਾਹ ਹੋਇਆ, ਜਿਹੜਾ ਨਾਲ ਸੱਜਣ ਲੈ ਕੇ ਗਿਆ, ਜਪਾਨੀ ਸਮਝਦਾ ਸੀ, ਮੈਨੂੰ ਨਹੀਂ ਆਉਂਦੀ ਜਪਾਨੀ। ਹੁਣ ਉਹ ਗੱਲ ਕਰ ਰਿਹਾ ਸੀ ਤੇ ਉਹ ਇੰਟਰਪ੍ਰੇਟਰ ਦਾ ਕੰਮ ਉਹ ਕਰਦਾ, ਮੈਨੂੰ ਅੱਗੋਂ ਸਮਝਾਏ ਕੀ ਕਹਿੰਦਾ ਕੀ ਕਹਿੰਦਾ। ਕਹਿਣ ਲੱਗੇ ਬਜ਼ੁਰਗਾਂ ਦੀ ਜਪਾਨ ਚ ਬੜੀ ਦੁਰਦਸ਼ਾ ਹੋਵੇ, ਕੋਈ ਬਾਤ ਨਾ ਪੁੱਛੇ, ਰੁਲਦੇ ਫਿਰਨ। ਬਾਦਸ਼ਾਹ ਬੜਾ ਸਿਆਣਾ ਸੀ, ਉਸਨੇ ਸੋਚਿਆ ਢੰਗ ਐਸਾ ਬਣਾਵਾਂ ਬਜ਼ੁਰਗਾਂ ਦੀ ਸੇਵਾ ਲੋਕੀ ਕਰਨ। ਬਾਦਸ਼ਾਹ ਕਿੰਨਾ ਵੀ ਚੰਗਾ ਪ੍ਰਬੰਧ ਕਰ ਦੇਵੇ, ਧੀਆਂ ਪੁੱਤਰ ਬੁਲਾਉਣ ਹੀ ਨਾ ਬੜਾ ਵੱਡਾ ਦੁੱਖ ਹੈ। ਮੈਂ ਆਪ ਨੂੰ ਅਰਜ਼ ਕਰਾਂ, ਪੋਤਰੇ ਬੁਲਾਉਣ ਹੀ ਨਾ, ਨਾ ਦਾਦੇ ਨੂੰ ਬਹਿਸ਼ਤ ਵਿੱਚ ਬਣਾ ਦਿਓ, ਆਖੇਗਾ ਇੱਥੇ ਵੀ ਨਰਕ ਹੈ, ਘੱਟੋ ਘੱਟ ਜਿਹੜੇ ਮੇਰੇ ਆਪਣੇ ਨੇ ਕੋਲੋਂ ਲੰਘ ਜਾਂਦੇ ਨੇ ਮੈਨੂੰ ਬੁਲਾਉਂਦੇ ਹੀ ਨਹੀਂ, ਬੜਾ ਵੱਡਾ ਦੁੱਖ ਹੈ। ਪੁੱਤਰ ਨਾ ਬੁਲਾਏ ਕੀ ਕਰੇਗਾ ਬੰਦਾ ਸਵਰਗ ਨੂੰ। ਉਹਨੇ ਢੰਗ ਬਣਾਇਆ, ਇੱਕ ਹੁਕਮ ਜਾਰੀ ਕੀਤਾ। ਕਹਿਣ ਲੱਗਾ ਉਹ ਜਿਨ੍ਹਾਂ ਦੇ ਬਜ਼ੁਰਗ 80 ਸਾਲ ਦੇ ਹੋ ਚੁੱਕੇ ਨੇ, ਉਹ ਪੋਤਰਾ ਆਪਣੇ ਦਾਦੇ ਨੂੰ ਚੁੱਕੇ ਤੇ ਜੰਗਲ ਵਿੱਚ ਸੁੱਟ ਕੇ ਆਏ, ਜਿਹੜਾ ਨਾ ਸੁੱਟ ਕੇ ਆਏਗਾ ਮੈਂ ਉਹਨੂੰ ਫਾਂਸੀ ਲਾ ਦਿਆਂਗਾ। ਘਰ ਘਰ ਨੋਟਿਸ ਵੰਡੇਗਾ, ਟਾਈਮ ਦਿੱਤਾ ਗਿਆ, ਅੱਜ ਤੈਨੂੰ ਦਿੱਤਾ, ਮਹੀਨੇ ਦੇ ਵਿੱਚ ਵਿੱਚ ਸੁੱਟ ਗਿਆ, ਆਖਰੀ ਦਿਨ ਆ ਗਿਆ। ਹੁਣ ਸੱਚ ਹੈ ਘਰ ਕੋਈ ਬਾਤ ਪੁੱਛੇ ਨਾ ਪੁੱਛੇ ਪਰ ਢੱਕੀ ਰਿੱਝਦੀ ਰਹੇ, ਅੰਦਰ ਹੋਰ ਗੱਲ ਹੈ, ਪਰ ਬਾਹਰ ਹੁਣ ਸੁੱਟਣ ਕਿਹੜਾ ਜਾਏ। ਆਖਰ ਮਰਨ ਤੋਂ ਡਰ ਕੇ ਇੱਕ ਨੌਜਵਾਨ ਨੇ ਦਾਦੇ ਨੂੰ ਚੁੱਕਿਆ, ਮੋਢੇ ਤੇ ਚੁੱਕਿਆ, ਜੰਗਲ ਵਿੱਚ ਗਿਆ, ਤੁਰਿਆ ਗਿਆ ਤੁਰਿਆ ਗਿਆ ਜੰਗਲ ਚ, ਅਖੀਰ ਬਿਠਾ ਕੇ ਉਹ ਹੱਡੀਆਂ ਦੀ ਮੁੱਠ ਵਿਚਾਰਾ ਬਜ਼ੁਰਗ, ਕਦੀ ਪੋਤਰੇ ਨੂੰ ਲੋਰੀਆਂ ਦਿੰਦਾ ਸੀ, ਅੱਜ ਉੱਠ ਨਹੀਂ ਸਕਦਾ, ਰੱਖਿਆ ਤੇ ਕਹਿਣ ਲੱਗਾ ਦਾਦਾ ਜੀ ਮੈਂ ਜਾ ਰਿਹਾ। ਕਹਿਣ ਲੱਗਾ ਬੇਟਾ ਜੁਗ ਜੁਗ ਜਿਉਂਦਾ ਰਹੋ, ਜਾ, ਵਾਹਿਗੁਰੂ ਤੇਰੀ ਵੱਡੀ ਉਮਰ ਕਰੇ, ਰੱਬ ਤੈਨੂੰ ਸੁਖੀ ਰੱਖੇ, ਤੂੰ ਮੇਰੇ ਖਾਨਦਾਨ ਦਾ ਚਿਰਾਗ ਹੈ, ਪਰ ਇੱਕ ਗੱਲ ਮੇਰੀ ਸੁਣਦਾ ਜਾ। ਆ ਤੇ ਗਿਆ ਇੱਥੇ ਪਰ ਜਾਣ ਦਾ ਰਸਤਾ ਯਾਦ ਹੈ, ਕਿਧਰੋਂ ਜਾਣਾ, ਜੰਗਲ ਵਿੱਚ ਬੰਦਾ ਭੁੱਲ ਜਾਏ ਨਿਕਲ ਨਹੀਂ ਸਕਦਾ, ਮਰ ਗਏ ਲੋਕੀ ਅਨੇਕਾਂ, ਪਤਾ ਕਿਧਰੋਂ ਜਾਣਾ। ਹੈਰਾਨ ਹੋ ਗਿਆ, ਕਹਿਣ ਲੱਗਾ ਕੋਈ ਪਤਾ ਨਹੀਂ, ਕਿਉਂਕਿ ਰਾਹ ਤੇ ਇੱਥੇ ਬਣਿਆ ਹੀ ਕੋਈ ਨਹੀਂ, ਰੁੱਖਾਂ ਦੇ ਵਿੱਚੋਂ ਲੰਘ ਲੰਘ ਕੇ ਆਏ ਆ। ਗਿਆਨੀ ਗਿਆਨ ਸਿੰਘ ਬਾਦਸ਼ਾਹ ਫਰੋਜ਼ ਸ਼ਾਹ ਤੁਗਲਕ ਦਾ ਹਾਲ ਲਿਖਦਾ, ਕਹਿੰਦਾ ਕੱਛ ਦੇ ਜੰਗਲਾਂ ਵਿੱਚ 6 ਮਹੀਨੇ ਭੁੱਲੇ ਆ ਰਿਹਾ, ਫੌਜਾਂ ਸਮੇਤ ਰਸਤਾ ਨਹੀਂ ਸੀ ਮਿਲਦਾ, ਬਾਹਰ ਕਿੱਧਰ ਜਾਵਾਂ। ਕਹਿਣ ਲੱਗਾ ਕੋਈ ਪਤਾ ਨਹੀਂ। ਕਹਿਣ ਲੱਗਾ ਬੇਟਿਆ ਅਸੀਂ ਜ਼ਿੰਦਗੀ ਹੰਡਾਈ ਹੈ, ਜ਼ਮਾਨੇ ਵੇਖੇ ਨੇ, ਮੈਂ ਤੇਰਾ ਰਾਹ ਬਣਾਉਂਦਾ ਆਇਆ, ਮੈਨੂੰ ਪਤਾ ਸੀ ਕਿ ਮੈਂ ਤੇ ਮਰਨਾ ਹੈ ਉੱਥੇ, ਇਹਨੇ ਵਾਪਸ ਆਉਣਾ ਹੈ, ਮੈਂ ਤੇਰਾ ਰਾਹ ਬਣਾਉਂਦਾ ਆਇਆ। ਮੈਂ ਛੋਟੀਆਂ ਛੋਟੀਆਂ ਕੁਛ ਲਗਰਾਂ ਤੋੜ ਲਈਆਂ ਸਨ ਤੇ ਕੁਛ ਫਾਸਲੇ ਤੇ ਇੱਕ ਇੱਕ ਸੁੱਟਦਾ ਆਇਆ, ਉਹਨਾਂ ਨੂੰ ਵੇਖਦਾ ਜਾਈ ਤੇ ਨਿਕਲ ਜਾ ਬਾਹਰ। ਪੋਤਰੇ ਦਾ ਮਨ ਭਾਰ ਆਇਆ, ਬਜ਼ੁਰਗ ਨੂੰ ਮੋਢੇ ਤੇ ਫਿਰ ਚੁੱਕ ਲਿਆ। ਕਹਿਣ ਲੱਗਾ ਇਹ ਕੀ ਕਰਨਾ ਹੈ? ਕਹਿਣ ਲੱਗਾ ਤੁਹਾਨੂੰ ਵਾਪਸ ਲੈ ਕੇ ਜਾਣ। ਵਾਪਸ ਬਾਦਸ਼ਾਹ ਫਾਂਸੀ ਲਾ ਦੇਗਾ? ਕਹਿਣ ਲੱਗਾ ਲਾ ਦੇਵੇ, ਪਰ ਕੱਲ ਨੂੰ ਸਾਡੇ ਰਸਤੇ ਕੌਣ ਬਣਾਏਗਾ? ਜੰਗਲ ਇੱਕ ਥਾਂ ਨਹੀਂ, ਸਾਰੀ ਜ਼ਿੰਦਗੀ ਜੰਗਲ ਹੈ। ਕੌਣ ਸਾਡੇ ਰਸਤੇ ਬਣਾਏਗਾ? ਕੌਣ ਸਾਨੂੰ ਦੱਸੇਗਾ? ਜਦੋਂ ਲਿਆਂਦਾ ਵਾਪਸ ਤੇ ਬਾਦਸ਼ਾਹ ਨੇ ਉਹਨੂੰ ਸਿਰੋਂ ਪਾਓ ਤੇ ਇਨਾਮ ਪਹਿਲਾਂ ਦਿੱਤਾ। ਕਹਿਣ ਲੱਗਾ ਮੈਂ ਬਸ ਇਹ ਰਸਤਾ ਬਣਾਉਣਾ ਚਾਹੁੰਦਾ ਸਾਂ ਕਿ ਜਿਨ੍ਹਾਂ ਬਜ਼ੁਰਗਾਂ ਤੁਹਾਡੇ ਰਾਹ ਬਣਾਏ ਇੱਥੇ ਤੱਕ ਪਹੁੰਚਾਇਆ, ਉਹਨਾਂ ਨੂੰ ਭੁੱਲੋ ਨਾ, ਉਹਨਾਂ ਦੀ ਸੇਵਾ ਕਰੋ, ਉਹਨਾਂ ਦਾ ਸਨਮਾਨ ਕਰੋ, ਉਹਨਾਂ ਦਾ ਆਦਰ ਕਰੋ। ਭੁੱਲ ਜਾਓਗੇ ਤੇ ਯਕੀਨ ਜਾਨਣਾ ਆਉਣ ਵਾਲੀਆਂ ਸੰਤਾਨਾਂ ਤੁਹਾਨੂੰ ਵੀ ਭੁੱਲ ਜਾਣਗੀਆਂ। ਹੁਣ ਬੰਦਾ ਕਰਮ ਧਰਮ ਹੋਰ ਤੇ ਬੜੇ ਕਰਦਾ, ਗੱਲ ਬੜੀ ਸਮਝਣ ਵਾਲੀ ਹੈ। ਕਰਮ ਧਰਮ ਇੰਜ ਨੇ, ਬਾਕੀ ਮੈਂ ਰੁੱਖ ਦੇ ਪੱਤੇ ਧੋਵਾਂ, ਟਾਹਣੀਆਂ ਧੋਵਾਂ, ਸਾਫ ਰੁਮਾਲ ਨਾਲ ਕਰਾਂ, ਪਰ ਜੜਾਂ ਕੱਟੀ ਜਾਵਾਂ। ਜੇ ਮੈਂ ਜੜਾਂ ਕੱਟੀ ਜਾਵਾਂ, ਪੱਤੇ ਸੁੱਕ ਜਾਣਗੇ, ਤੋਤਿਆਂ ਹਰੇ ਨਹੀਂ ਰਹਿਣੇ, ਟਾਹਣੀਆਂ ਸੁੱਕ ਜਾਣਗੀਆਂ, ਰੁੱਖ ਮਰ ਜਾਏਗਾ। ਬਾਕੀ ਧਰਮ ਕਰਮ ਜਿੰਨੇ ਜੇ ਯਕੀਨ ਜਾਨਣਾ, ਰੁੱਖ ਦੇ ਪੱਤੇ ਧੋਣੇ ਨੇ। ਮਾਂ ਬਾਪ ਦਾ ਨਾਦਰ ਕਰਨਾ ਰੁੱਖ ਦੀ ਜੜ ਕੱਟਣ ਵਾਲੀ ਗੱਲ ਹੈ। ਉਸ ਨੇ ਆਪਣੇ ਰੁੱਖ ਦੀ ਧਰਮ ਦੀ ਜੜ ਕੱਟ ਦਿੱਤੇ। ਜਿਸ ਬੰਦੇ ਨੇ ਮਾਂ ਦਾ ਅਨਾਦਰ ਕੀਤਾ, ਜਿਸ ਨੇ ਬਾਪ ਦਾ ਅਨਾਦਰ ਕੀਤਾ, ਜਿਸ ਨੇ ਬਜ਼ੁਰਗਾਂ ਦਾ ਅਨਾਦਰ ਕੀਤਾ, ਕਰਨੇ ਅਵੱਗਿਆ ਬੜਨ ਕੀ ਕੈਸੇ ਸੁਖ ਭਾਵ ਹੈ। ਜਿਹਦਾ ਵੱਡਿਆਂ ਦਾ ਅਨਾਦਰ ਕਰੇ ਕਿਵੇਂ ਸੁੱਖ ਪਾ ਸਕਦਾ? ਦਾਤੂ ਨੇ ਜਾ ਕੇ ਜਦੋਂ ਲੱਤ ਮਾਰੀ, ਗੁਰੂ ਅਮਰਦਾਸ 77 ਸਾਲ ਦੇ ਬਜ਼ੁਰਗ, ਉਹਨਾਂ ਨੇ ਚੁੱਕ ਚੁੱਕ ਕੇ ਖੜਾਇਆ ਸੀ, ਗਾਗਰ ਹੀ ਨੇਰੇ ਨਹੀਂ ਸਨ ਢੋਂਦੇ, ਇਹਨਾਂ ਨੂੰ ਹੱਥਾਂ ਚ ਖੜਾਇਆ, ਬੜਾ ਪਿਆਰ ਕੀਤਾ। ਅੱਜ ਜਵਾਨ ਹੋਇਆ ਤੇ ਆ ਕੇ ਲੱਤ ਮਾਰੀ, ਤਖ਼ਤ ਤੋਂ ਥੱਲੇ ਗਿਰ ਗਿਆ। ਹੁਣ ਹੋਇਆ ਇਹ ਕਿ ਜਿਹੜੀ ਲੱਤ ਮਾਰੀ ਸੀ ਉਸ ਲੱਤ ਵਿੱਚ ਦਰਦ ਠਹਿਰ ਗਏ। ਪੁੱਛੇ ਸਿਆਣਿਆਂ ਨੂੰ ਮੈਂ ਕੀ ਕਰਾਂ, ਪੁੱਤਰ ਇੱਕੋ ਹੀ ਮਿਲਿਆ, ਕਰਨ ਵਗਿਆ ਬੜਨ ਕੀ ਕੈਸੇ ਸੁੱਖ ਪਾਵ। ਗੁਰੂ ਨਾਨਕ ਸਰੂਪ ਗੁਰੂ ਅਮਰਦਾਸ, ਮਾਤਾ ਖੀਵੀ ਬੜੇ ਸਿਆਣੇ ਸਨ। ਉਹ ਇੱਕ ਮਾਤਾ ਹੈ ਜਿਸ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤ ਹੀ ਸ਼ਾਂ ਪਤਰਾਲੀ। ਕਹਿਣ ਲੱਗੀ ਬੇਟਾ ਤੂੰ ਗੁਰੂ ਅਮਰਦਾਸ ਨੂੰ ਲੱਤ ਨਹੀਂ ਮਾਰੀ, ਤੂੰ ਗੁਰੂ ਨਾਨਕ ਦੇਵ ਨੂੰ ਲੱਤ ਮਾਰੀ, ਤੂੰ ਆਪਣੇ ਬਾਪ ਗੁਰੂ ਅੰਗਦ ਦੇਵ ਨੂੰ ਲੱਤ ਮਾਰੀ। ਉਹਨਾਂ ਦਾ ਸਰੂਪ ਨੇ ਉਹਨਾਂ ਆਪਣੇ ਥਾਂ ਬਿਠਾਇਆ। ਬਜ਼ੁਰਗਾਂ ਦੀ ਅਵੱਗਿਆ ਕਰਕੇ ਬੰਦਾ ਕੁਛ ਕਰਦਾ ਫਿਰੇ, ਪ੍ਰਮਾਣ ਨਹੀਂ ਹੋਏਗਾ। ਭਾਈ ਸਾਹਿਬ ਨੇ ਸੁਚੇਤ ਕੀਤਾ, ਕਹਿੰਦੇ ਨੇ ਸਿਮਰਨ ਕਰਨਾ, ਇਸ ਤੋਂ ਪਹਿਲੇ ਜਿਹੜੇ ਫਰਜ਼ ਨੇ ਤੇਰੇ ਉਹਨਾਂ ਨੂੰ ਪਹਿਚਾਣ, ਸੇਵਾ ਕਰਨੀ ਉਸ ਤੋਂ ਪਹਿਲੇ ਫਰਜ਼ ਪਹਿਚਾਣ। ਜਿਹੜੇ ਹੁਣ ਧਰਮ ਦੇ ਕਰਮ ਨੇ ਨਾ ਬੰਦਾ ਕਰਦਾ, ਉਹਨਾਂ ਲਿਖੇ ਮੈਂ ਆਪ ਨੂੰ ਸੁਣਾ ਦਿਆਂ, ਕਿਉਂਕਿ ਕਰਮ ਬੰਦਾ ਕਰਦਾ ਸਫਲ ਬਿਲਕੁਲ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਭਾਈ ਸਾਹਿਬ ਨੇ ਉਹ ਰਾਜ ਸਾਡੇ ਸਾਹਮਣੇ ਰੱਖ ਦਿੱਤਾ। ਕਹਿੰਦੇ ਨੇ ਇੱਕ ਬੰਦਾ ਚਾਰੇ ਵੇਦ ਹੀ ਸੁਣਦਾ, ਸੁਣਨੇ ਸੌਖੇ ਨੇ, ਅੱਜ ਵੀ ਨਾਂ ਲੈ ਲੈਂਦੇ ਆ, ਉਹ ਭਾਸ਼ਾ ਸੰਸਕ੍ਰਿਤ ਤੇ ਸੰਸਕ੍ਰਿਤ ਵੀ ਪੁਰਾਣੀ, ਹਜ਼ਾਰਾਂ ਸਾਲ ਪੁਰਾਣੀ। ਅੱਜ ਪਾਣਨੀ ਵਰਗੇ ਲਿਖੇ ਜਿਹੜੇ ਪੁਰਾਣੇ ਵਿਆਕਰਨ ਨੇ ਉਹ ਕੋਲ ਰੱਖ ਕੇ ਉਹ ਪੜ੍ਹੇ ਜਾ ਸਕਦੇ ਨੇ, ਨਹੀਂ ਤੇ ਬਹੁਤ ਮੁਸ਼ਕਲ। ਅੱਜ ਦੀ ਸੰਸਕ੍ਰਿਤ ਨਹੀਂ, ਉਹ ਸੁਣਨੀ ਵੀ ਇਸੇ ਤਰ੍ਹਾਂ, ਆਮ ਬੰਦਾ ਸੁਣੇ ਕੋਈ ਸਮਝ ਵਿੱਚ ਨਹੀਂ, ਪਰ ਜੇ ਕੋਈ ਪੜ੍ਹ ਵੀ ਲਵੇ ਸੁਣ ਵੀ ਲਵੇ। ਭਾਈ ਸਾਹਿਬ ਕਹਿੰਦੇ ਨੇ ਇੰਜ ਇੰਨਾ ਕੁ ਫਲ ਹੋਵੇਗਾ ਜਿਵੇਂ ਕੋਈ ਕਹਾਣੀ ਸੁਣ ਲਈ, ਵੇਦ ਸੁਣ ਲਵੇ, ਕਥਾ ਸੁਣ ਲਵੇ, ਪਰ ਇੰਜ ਹੋਵੇਗਾ ਜਿਵੇਂ ਕੁਛ ਵੀ ਨਹੀਂ ਸੁਣਿਆ, ਪੱਲੇ ਕੁਛ ਨਹੀਂ ਪੈਣਾ। ਕਿਉਂ? ਕਹਿੰਦੇ ਨੇ ਮਾਤਾ ਪਿਤਾ ਨੂੰ ਪਰ ਹਰ ਤਿਆਗ ਦਿੱਤਾ, ਮਾਤਾ ਪਿਤਾ ਦੀ ਸੇਵਾ ਨਹੀਂ ਕੀਤੀ, ਮਾਤਾ ਪਿਤਾ ਦਾ ਮਨ ਚ ਆਦਰ ਨਹੀਂ, ਉਸਦੇ ਵੇਦ ਸੁਣਨ ਦਾ ਕੋਈ ਫਲ ਨਹੀਂ। ਵੇਦ ਸੁਣਨੇ ਨੇ ਤੇ ਸਭ ਤੋਂ ਵੱਡਾ ਵੇਦ ਹੈ ਮਾਂ ਦੀ ਅਸੀਸ, ਬਾਪ ਦੀ ਅਸੀਸ, ਉਹਨਾਂ ਦੀ ਕਿਰਪਾ ਦ੍ਰਿਸ਼ਟੀ, ਇਹ ਬੜਾ ਜ਼ਰੂਰੀ ਹੈ। ਸਤਿਗੁਰੂ ਨਾਨਕ ਦੇਵ ਸੁਲਤਾਨਪੁਰ ਸਨ ਤੇ ਮਾਂ ਬਾਪ ਤੇ ਆਸ ਵਿੱਚ ਬੈਠੇ ਸਨ ਕਿ ਪੁੱਤਰ ਬੜੀ ਚੰਗੀ ਨੌਕਰੀ ਤੇ ਲੱਗਾ, ਸਾਲ ਜਿਹੜਾ ਰਹਿ ਜਾ ਮਹੱਲ ਬਣਾ ਲੈਂਦਾ, ਇੰਨੇ ਪੈਸੇ ਆਉਂਦੇ ਨੇ। ਹੁਣ 3 ਕੁ ਸਾਲ ਦਾ ਅਰਸਾ ਹੋ ਗਿਆ ਅਸੀਂ ਉੱਥੇ ਕੰਮ ਕਰਦੇ ਹਾਂ, ਪਰ ਅਚਾਨਕ ਹੀ ਪੁੱਤਰ ਸਾਹਮਣੇ ਆ ਖਲੋਂਦਾ, ਤਨ ਗੁਰੂ ਨਾਨਕ ਦੇਵ ਆ ਖਲੋ, ਭਗਵੇਂ ਰੰਗ ਦਾ ਚੋਲਾ ਪਾਇਆ ਤੇ ਨਾਲ ਭਾਈ ਮਰਦਾਨਾ। ਹੁਣ ਸੱਚ ਜੇ ਕਿ ਬਗਾਨਾ ਪੁੱਤਰ ਸੰਤ ਬਣਿਆ ਹੋਵੇ, ਕਰਨਾ ਮਹਾਰਾਜ ਧਨ ਭਾਗ ਦਰਸ਼ਨ ਹੋਏ, ਮੱਥੇ ਟੇਕਣੇ ਸੌਖਾ, ਕਿਤੇ ਆਪਣਾ ਬਣ ਜਾਏ ਤੇ ਪਤਾ ਫੇਰ ਲੱਗਦਾ ਕਿ ਹੁਣ ਘਰ ਵਿੱਚ ਕੀ ਵਰਤੀ ਹੈ। ਬਗਾਨੇ ਹੀ ਸੰਤ ਚੰਗੇ ਲੱਗਦੇ, ਆਪਣਾ ਪੁੱਤਰ ਸਾਹਮਣੇ ਖਲੋਤਾ, ਬਜ਼ੁਰਗੀ ਦੀ ਉਮਰ ਆ ਗਈ, ਕਹਿਣ ਲੱਗੇ ਸਾਡੇ ਵੱਲ ਹੀ ਵੇਖਣਾ ਸੀ, ਬਜ਼ੁਰਗੀ ਵੱਲ ਵੇਖਣਾ ਸੀ, ਤੁਸੀਂ ਤੇ ਡੰਗੋਰੀ ਹੋ ਸਾਡੀ ਬਜ਼ੁਰਗੀ ਦੀ, ਲੋਚਦੇ ਸਾਂ ਸਾਡੀ ਸੇਵਾ, ਸਾਡੀ ਸੇਵਾ ਕੌਣ ਕਰੇਗਾ। ਪਾਤਸ਼ਾਹ ਨੇ ਬੜਾ ਸੁੰਦਰ ਬਚਨ ਕਿਹਾ, ਕਹਿਣ ਲੱਗੇ ਮੈਂ ਚੱਲਿਆ ਸਾਰੇ ਜਗਤ ਨੂੰ ਸੇਵਾ ਸਿਖਾਉਣ ਵਾਸਤੇ, ਕਿਉਂਕਿ 1 ਨਹੀਂ ਕਰੋੜਾਂ ਮਾਤਾਵਾਂ ਨੇ ਜਿਨ੍ਹਾਂ ਦੀ ਬਾਤ ਕੋਈ ਨਹੀਂ ਪੁੱਛਦਾ, ਕਰੋੜਾਂ ਬਜ਼ੁਰਗ ਨੇ, ਮੈਂ ਚੱਲਿਆ ਬੱਚਿਆਂ ਨੂੰ ਸਮਝਾਉਣ। ਤੁਹਾਨੂੰ ਮੈਂ ਨਿਆਸਰੇ ਨਹੀਂ ਛੱਡ ਕੇ ਜਾ ਰਿਹਾ, ਮੈਂ ਤੁਹਾਨੂੰ ਕਰਤਾਰ ਨੂੰ ਸੌਂਪ ਕੇ ਜਾ ਰਹੇ। ਬਚਨ ਬੜਾ ਸਮਝਣ ਵਾਲਾ, ਜਿਹੜਾ ਕਰਤਾਰ ਦੀ ਸਾਂਭ ਵਿੱਚ ਆ ਜਾਏ, ਰਾਏ ਬੁਲਾਰ ਵਰਗੇ ਬੰਦੇ ਵੀ ਉਹਨਾਂ ਦੀ ਚਰਨ ਧੂੜ ਮੱਥੇ ਨੂੰ ਲਾਉਂਦੇ ਸਨ, ਉਹਨਾਂ ਨੂੰ ਕੋਈ ਘਾਟ ਹੈ? ਕਰਤਾਰ ਦੀ ਸ਼ਰਨ ਵਿੱਚ ਜਿਹੜੇ ਆ ਜਾਏ, ਰਾਏ ਬੁਲਾਰ ਚੱਲ ਕੇ ਆ ਪਾਉਂਦਾ ਸੀ, ਉੱਥੋਂ ਦਾ ਮਾਲਕ ਉਹਨੇ ਪ੍ਰਣਾਮ ਕਰਨੀ, ਮੇਰੇ ਗੁਰੂ ਨਾਨਕ ਦੇਵ ਦੀ ਮਾਤਾ ਤੇਰੇ ਚਰਨਾਂ ਤੇ ਮੇਰੀ ਨਮਸਕਾਰ ਹੈ, ਗੁਰੂ ਨਾਨਕ ਦੇਵ ਦੇ ਪਿਤਾ ਤੂੰ ਮੇਰਾ ਪਟਵਾਰੀ ਨਹੀਂ, ਤੂੰ ਤੇ ਮੇਰੇ ਮੁਰਸ਼ਦ ਦਾ ਪਿਤਾ ਹੈ। ਸਨਮਾਨ ਕਰਦੇ ਸਨ, ਉਹ ਸਮਾਂ ਆ ਗਿਆ, ਉਦਾਸੀਆਂ ਹੋਈਆਂ, ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲੇ ਉਤਾਰਾ, ਉਦਾਸੀ ਭੇਖ ਉਹ ਭਗਵੇ ਕੱਪੜੇ ਉਤਾਰ ਕੇ ਪਾਸੇ ਕੀਤੇ, ਜਿਵੇਂ ਆਮ ਕਿਸਾਨ ਪਾਉਂਦੇ ਸਫੇਦ ਰੰਗ ਦੇ ਖੱਦਰ ਦੇ ਕੁੜਤਾ ਦਸਤਾਰਾ, ਇਹ ਸਾਰੇ ਕੱਪੜੇ ਪਹਿਣ ਕੇ ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੇ ਆ ਅਵਤਾਰਾ। ਇਸ ਗੱਲ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ, ਸਿੱਧਾ ਤਨਜ਼ ਨਾਲ ਤਰਕ ਵੀ ਕੀਤਾ ਸੀ। ਕਹਿਣ ਲੱਗੇ ਭੇਖ ਉਤਾਰੇ ਉਦਾਸ ਦਾ, ਵੱਤ ਕਿਉਂ ਸੰਸਾਰੀ ਰੀਤ ਚਲਾਈ, ਫਿੱਟਿਆ ਚੱਟ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ, ਬਾਬਾ ਕੇ ਭੰਗਰਨਾਥ ਤੇਰੀ ਮਾਂ ਕੁਚੱਜੀ ਆਈ, ਪਾਂਡਾ ਤੋਏ ਨਾ ਜਾਤੇ ਉਹ ਪਾਏ ਕੁਚੱਜੇ ਫੁੱਲ ਸੜਾਈ। ਸਤਿਗੁਰਾਂ ਨੇ ਕਿਹਾ ਮੈਂ ਉਦਾਸ ਇਸ ਲਈ ਨਹੀਂ ਸੀ ਧਾਰਨ ਕੀਤਾ ਇਹ ਲਿਬਾਸ ਕਿ ਮੈਨੂੰ ਸੰਸਾਰ ਤੋਂ ਤਰਕ ਹੈ, ਨਹੀਂ ਮੈਂ ਤੇ ਸੰਸਾਰ ਨੂੰ ਸਵਾਰਨਾ ਚਾਹੁੰਦਾ, ਤੇ ਰੱਬ ਦੀ ਕਿਰਤ ਹੈ, ਮੈਂ ਕਰਤਾਰਪੁਰ ਬੱਚੇ ਵੀ ਆਪਣੇ ਲੈ ਆਇਆ, ਪਤਨੀ ਵੀ ਆ ਗਈ, ਮਾਤਾ ਪਿਤਾ ਵੀ ਪਹੁੰਚ ਗਏ। ਉਹ ਹੈਰਾਨ ਹੋਏ। ਉਸ ਵੇਲੇ ਲੱਖਾਂ ਸੰਨਿਆਸੀ ਸਨ, ਬਹੁਤ ਸਾਲ ਪਹਿਲੇ ਦੇ ਮੈਂ ਤੁਹਾਨੂੰ ਅੰਕੜੇ ਦੱਸਣਾ, 50 ਲੱਖ ਦੇਸ਼ ਵਿੱਚ ਅੱਜ ਸੰਨਿਆਸੀ ਨੇ, ਜਿਹੜੇ ਤੀਰਥਾਂ ਦੇ ਕਿਨਾਰਿਆਂ ਤੇ ਬੈਠੇ, ਕੋਈ ਕੰਮ ਨਹੀਂ ਉਹਨਾਂ ਕਰਨਾ, ਵਿੱਚ ਬੰਦੇ ਉਹ ਵੀ ਨੇ, ਸ਼ਾਦੀਆਂ ਹੋ ਚੁੱਕੀਆਂ, 4-4 ਬੱਚੇ ਔਰ ਛੱਡ ਕੇ ਉਹ ਦੌੜ ਗਏ। ਹੁਣ ਅੰਦਾਜ਼ਾ ਲਾਓ, ਉਹ ਜਿਹੜੇ ਛੱਡ ਕੇ ਤੁਰ ਗਏ ਉਹ ਤੇ ਤੁਰ ਗਏ, ਸ਼ਰਧਾਲੂ ਮਿਲ ਗਏ, ਲੇਕਿਨ ਪਤਨੀ ਤੇ ਉਹਦੇ ਜਿਉਂਦਿਆਂ ਵਿਧਵਾ ਹੋ ਗਈ, ਉਸ ਵੱਲ ਧਿਆਨ ਕਿਸੇ ਕੀਤਾ? ਉਹ ਕਿੰਨੀਆਂ ਪਤਨੀਆਂ ਹੋਣਗੀਆਂ, ਉਹ ਬੱਚੇ ਕਿੰਨੇ ਯਤੀਮ ਹੋਣਗੇ, ਉਹਨਾਂ ਦਾ ਕੀ ਬਣਿਆ ਹੋਵੇਗਾ? ਕਿਸੇ ਨੇ ਨਹੀਂ ਸੋਚਿਆ, ਗੁਰੂ ਨਾਨਕ ਦੇਵ ਨੇ ਸੋਚਿਆ। ਆਏ ਭਾਈ ਲੈਣਾ ਜੀ ਤੇ ਕਹਿਣ ਲੱਗੇ ਦਾਤਾ ਸਭ ਕੁਝ ਛੱਡਿਆ, ਪਰਿਵਾਰ ਛੱਡਿਆ, ਮੈਂ ਤੁਹਾਡੇ ਜੋਗਾ। ਪਾਤਸ਼ਾਹ ਹੱਸ ਪਏ, ਕਹਿਣ ਲੱਗੇ ਮੇਰੇ ਜੋਗਾ ਨਹੀਂ ਕਰਤਾਰ ਜੋਗਾ ਬਣ, ਜੋ ਸਾਰਿਆਂ ਨੂੰ ਪਾਲਦਾ ਹੈ ਤੇ ਰਾਤ ਤੇ ਰਹਿ ਲਿਆਈ ਤੇ ਸਵੇਰੇ ਉੱਠ ਕੇ ਖੰਡੂਰ ਜਾ ਸਭ ਤੋਂ ਪਹਿਲੇ। ਧੰਨ ਗੁਰੂ ਨਾਨਕ ਦੇਵ, ਤੁਸੀਂ ਧੰਨ ਹੋ। ਕਹਿੰਦੇ ਨੇ ਖੰਡੂਰ ਜਾ, ਆਪਣੇ ਪਰਿਵਾਰ ਦਾ ਪਹਿਲੇ ਪ੍ਰਬੰਧ ਕਰਕੇ ਆ, ਉਹਨਾਂ ਨੂੰ ਕਿਸੇ ਕਿਸਮ ਦੀ ਤਕਲੀਫ ਨਾ ਹੋਵੇ। ਬੱਚਿਆਂ ਦਾ ਪ੍ਰਬੰਧ ਕਰਕੇ ਆ, ਪਰਿਵਾਰ ਦਾ ਪ੍ਰਬੰਧ, ਉਹਨਾਂ ਦੀ ਸ਼ਿਕਾਇਤ ਨਹੀਂ ਆਉਣੀ ਚਾਹੀਦੀ ਕੋਈ ਗਹਿ। ਔਰ ਵਾਕਿਆ ਪਰਿਵਾਰ ਨੂੰ ਪੂਰਾ ਸਹਿਮਤ ਕਰਕੇ ਜਦੋਂ ਤੁਰਨ ਲੱਗੇ ਨੇ, ਧੰਨ ਸੀ ਮਾਤਾ ਖੀ ਵੀ ਗਲ ਚ ਪੱਲਾ ਪਾਇਆ ਤੇ ਕਹਿਣ ਲੱਗੇ ਮੇਰੇ ਪਤੀ, ਮੈਂ ਸੁਣਿਆ ਜਿਸ ਸਤਿਗੁਰੂ ਨਾਨਕ ਦੇਵ ਕੋਲ ਤੁਸੀਂ ਜਾ ਰਹੇ ਹੋ, ਉਹ ਘਰ ਉਜਾੜਨ ਵਾਲੇ ਸਾਧੂ ਨਹੀਂ, ਉਹ ਘਰ ਵਸਾਉਣ ਵਾਲੇ ਨੇ। ਉਜਾੜਨ ਵਾਲੇ ਨਹੀਂ, ਵਸਾਉਣ ਵਾਲੇ ਨੇ। ਤੇ ਮੈਨੂੰ ਪਤਾ ਦਾਤ ਉਹਨਾਂ ਕੋਲ ਹੈ ਤੇ ਲੈਣ ਚੱਲੇ ਹੋ, ਭਰਪੂਰ ਹੋ ਕੇ ਆਓਗੇ। ਜੇ ਤੁਸੀਂ ਫਰਜ਼ ਸੰਭਾਲਿਆ, ਮਿਲਣ ਆਏ ਹੋ, ਮੈਂ ਆਪਣਾ ਫਰਜ਼ ਨਿਭਾਵਾਂਗੇ। ਇਹ ਸਾਰਾ ਬੰਦਗੀ ਦਾ ਕੰਮ ਸਿੱਖੀ ਦਾ ਰਲ ਮਿਲ ਕੇ ਕਰਾਂਗੇ। ਤੁਸੀਂ ਉੱਥੇ ਫਰਜ਼ ਸੰਭਾਲੋ, ਮੈਂ ਇੱਥੇ, ਬਾਕੀ ਤੁਹਾਡੀ ਇੱਜ਼ਤ ਮੈਂ ਬਚਾ ਕੇ ਰੱਖਾਂਗੀ, ਲੀਰਾਂ ਹੰਡਾ ਲਵਾਂ, ਮਜ਼ਦੂਰੀ ਕਰ ਲਵਾਂ, ਬੱਚਿਆਂ ਨੂੰ ਤੋਟ ਨਹੀਂ ਆਵੇਗੀ, ਤੁਹਾਡੀ ਸ਼ੋਭਾ ਬਣੀ ਰਹੇਗੀ, ਪਰ ਜੋ ਲੈ ਕੇ ਆਵੋ ਜੋਦੜੀ ਕਰਨੀ। ਸਤਿਗੁਰੂ, ਜੋ ਪਿੱਛੇ ਫਰਜ਼ ਸੰਭਾਲ ਲਈਏ, ਉਹਦੀ ਝੋਲੀ ਚ ਵੀ ਕੋਈ ਕਿਣਕਾ ਪਾਓ। ਜੋਦਰੀ ਕੀਤੀ ਤੇ ਜਦ ਵਾਪਸ ਆਏ ਸਨ, ਮਾਈ ਵਰਾਈ ਬੜੀ ਸਿਆਣੀ ਸੀ, ਉਹ ਗੁਰੂ ਨਾਨਕ ਦੇਵ ਦੀ ਸਿੱਖ ਸੀ। ਘਰ ਆਉਂਦਿਆਂ ਹੀ ਚੁੱਕਿਆ ਕੜਛਾ, ਚੁੱਕ ਕੇ ਗੁਰੂ ਅੰਗਦ ਦੇਵ ਦੇ ਹੱਥ ਚ ਫੜਾਇਆ ਤੇ ਕਹਿਣ ਲੱਗੇ ਦਾਤ ਲੈ ਕੇ ਆਏ ਹੋ ਤੇ ਹਿੱਸਾ ਜਿਹੜਾ ਮੇਰੀ ਭਰਜਾਈ ਦਾ ਬਣਦਾ ਉਹਦੀ ਝੋਲੀ ਚ ਪਾ ਦਿਓ। ਕਹਿਣ ਲੱਗੇ ਕੀ? ਕਹਿਣ ਲੱਗੇ ਸ਼ਬਦ ਦਾ ਲੰਗਰ ਤੁਸੀਂ ਵਰਤਾਉਣਾ ਤੇ ਖੀਰ ਦਾ ਲੰਗਰ ਇਹ ਵਰਤਾਏਗੀ, ਇਹਦੀ ਝੋਲੀ ਚ ਪਾਓ। ਕੜਛਾ ਵਾਕਿਆ ਉਹਨੂੰ ਦਿੱਤਾ। ਲੰਗਰ ਦੀ ਇੰਚਾਰਜ, ਮੁੱਖ ਸੇਵਾਦਾਰ ਮਾਤਾ ਖੀਵੀ ਸੀ। ਹੁਣ ਅੰਦਾਜ਼ਾ ਲਾਓ, ਗੁਰੂ ਨੇ ਮਾਤਾ ਪਿਤਾ ਦਾ ਫਰਜ਼ ਨਿਭਾਇਆ, ਬੱਚਿਆਂ ਦਾ ਅੱਗੋਂ ਫਰਜ਼ ਨਿਭਾਇਆ, ਪਰ ਜਿਹੜਾ ਬੰਦਾ ਸਭ ਕੁਝ ਤਿਆਗ ਕੇ, ਮਾਂ ਤਰਸ ਕੇ ਮਰ ਗਈ, ਬਾਪ ਤਰਸ ਕੇ ਮਰ ਗਿਆ, ਬੱਚੇ ਰੁਲ ਕੇ ਮਰ ਗਏ, ਉਹ ਆਖੇ ਮੈਂ ਵੇਦ ਸੁਣਦਾ ਪਿਆ। ਭਾਈ ਸਾਹਿਬ ਕਹਿੰਦੇ ਨੇ ਕਹਾਣੀਆਂ ਸੁਣਨਾ, ਕੋਈ ਗਿਆਨ ਤੇਰੇ ਪੱਲੇ ਨਹੀਂ ਪੈਣਾ। ਮਾਂ ਪਿਓ ਪਰ ਹਰ ਸੁਣੇ ਵੇਦ, ਭੇਦ ਨਾ ਜਾਣੇ ਕਥਾ ਕਹਾਣੀ, ਉਹ ਭੇਦ ਨਹੀਂ ਜਾਣਦਾ। ਅੱਗੇ ਕਿਹਾ ਤਪ, ਪਹਿਲਾ ਵੇਦ ਸੁਣਨੇ ਵਿਅਰਥ ਹੋ ਗਏ, ਦੂਸਰਾ ਸੀ ਤਪ ਕਰਨਾ। ਤਪੀਸ਼ਰਾਂ ਦੀਆਂ ਕਹਾਣੀਆਂ ਪੜ੍ਹਦੇ ਹੋ, ਇਹਨੇ ਹਜ਼ਾਰ ਬਰਸ ਤਪ ਕੀਤਾ, ਇੰਨਾ ਤਪ ਕੀਤਾ, ਮਾਂ ਪਿਓ ਪਰ ਹਰ ਕਰੇ ਤਪ। ਮਾਂ ਬਾਪ ਦਾ ਤਿਆਗ ਕਰਕੇ, ਉਹਨਾਂ ਦੇ ਉਪਕਾਰ ਭੁਲਾ ਕੇ ਕੋਈ ਤਪ ਕਰਦਾ ਪਿਆ, ਉਹਨਾਂ ਦੀਆਂ ਅੰਦਰੋਂ ਹੂਕ ਨਿਕਲਦੀ, ਵਾਧੇ ਅਸੀਸਾਂ ਦਿੰਦੇ ਪਏ ਨੇ। ਯਾਦ ਰੱਖਣਾ, ਇਹ ਧਰਮ ਦੀ ਦੁਨੀਆ ਜਿਹੜੀ ਹੈ ਬੜੀ ਸੂਖਸ਼ਮ ਹੈ, ਕਿਸੇ ਪਾਸਿਓਂ ਵਾਧੇ ਅਸੀਸ ਨਹੀਂ ਆਉਣੀ ਚਾਹੀਦੀ। ਕਈਆਂ ਬੰਦਿਆਂ ਤਪ ਕੀਤਾ ਤੇ ਗੁਰੂ ਨੇ ਕਹਿ ਦਿੱਤਾ ਜਾ ਤੇਰੀ ਵਿਦਿਆ ਸਫਲ ਨਹੀਂ ਹੋਵੇਗੀ, ਉਹ ਬੰਦੇ ਸਫਲ ਨਹੀਂ ਹੋਏ। ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਸੀ ਪਹਿਲੇ ਲਛਮਣ ਦਾਸ, ਫਿਰ ਮਾਧੋ ਦਾਸ ਵੈਰਾਗੀ, ਇੱਕ ਸਿੱਧ ਲੂਣੀਆਂ ਹੋਇਆ। ਉਹਨੂੰ ਬੜੀਆਂ ਰਿਧੀਆਂ ਸਿੱਧੀਆਂ, ਬਹੁਤ ਕੁਝ ਸਿਖਾਇਆ, ਪਰ ਕਹਿਣ ਲੱਗਾ ਇੱਕ ਮੈਂ ਤੈਨੂੰ ਗੱਲ ਦੱਸਦਿਆਂ, ਇੱਕ ਥਾਂ ਐਸਾ ਹੋਵੇਗਾ ਜਿੱਥੇ ਤੇਰੀ ਸਾਰੀ ਵਿਦਿਆ ਦੋ ਕੌਡੀਆਂ ਦੀ ਨਹੀਂ ਰਹਿ ਜਾਏਗੀ, ਇਹ ਤੇਰੇ ਕੰਮ ਨਹੀਂ ਆਉਣੀ। ਕਹਿਣ ਲੱਗਾ ਉਹ ਸਮਾਂ ਨਾ ਹੀ ਆਵੇ? ਕਹਿਣ ਲੱਗੇ ਜ਼ਰੂਰ ਆਏਗਾ, ਮਹਾਂਪੁਰਖ ਐਸਾ ਇੱਕ ਆਵੇਗਾ, ਤੇਰਾ ਸਭ ਕੁਝ ਹੀ ਵਿਅਰਥ ਹੋ। ਗੁਰੂ ਗੋਬਿੰਦ ਸਿੰਘ ਆ ਗਿਆ, ਮੰਜਾ ਤੇ ਨਹੀਂ ਹਿਲਿਆ, ਇਹ ਆਇਆ। ਕਹਿਣ ਲੱਗਾ ਇਹ ਕੀ ਹੋਇਆ, ਮੇਰੀ ਵਿਦਿਆ ਨਿਸਫਲ ਹੋ ਗਈ? ਪਾਤਸ਼ਾਹ ਕਹਿਣ ਲੱਗੇ ਇਹਨਾਂ ਵੀਰਾਂ ਨੂੰ ਛੱਡ, ਕੌਡੀ ਦੇ ਨਹੀਂ, ਆ ਤੈਨੂੰ ਵੀਰ ਮੈਂ ਦਿਆਂ। ਪੰਜ ਤੀਰ ਪਾਤਸ਼ਾਹ ਨੇ ਦਿੱਤੇ। ਕਹਿਣ ਲੱਗੇ ਇਹ ਵੀਰ ਨੇ ਆ ਲੈ, ਸਿੱਧੇ ਰਸਤੇ ਪੈ। ਹੁਣ ਹੋਇਆ ਕੀ ਸੀ, ਤਪ ਤੇ ਬੜਾ ਕੀਤਾ, ਮਾਂ ਬਾਪ ਪਿੱਛੇ ਰੁਲ ਕੇ ਮਰ ਗਏ। ਮਾਧੋ ਦਾਸ ਮਾਂ ਦੀ ਸੇਵਾ ਨਹੀਂ ਕਰ ਸਕਿਆ, ਬਾਪ ਦੀ ਸੇਵਾ ਨਹੀਂ ਕਰ ਸਕਿਆ। ਮਾਂ ਪਿਓ ਪਰ ਹਰ ਕਰੇ ਤਪ, ਵਨ ਖੰਡ ਭੁੱਲਾ ਫਿਰੇ ਬੇਬਾਣੀ। ਉਹ ਤੇ ਦੀਆ ਬਾਣ ਜੰਗਲ ਵਿੱਚ ਭੁੱਲਾ ਫਿਰਦਾ, ਉਹਨੂੰ ਤਪੀਸ਼ਰ ਨਾ ਆਖੋ, ਉਹ ਤੇ ਭੁੱਲਾ ਫਿਰਦਾ। ਮਾਂ ਪਿਓ ਪਰ ਹਰ ਕਰੇ ਪੂਜ, ਪੂਜਾ ਕਰਦਾ ਦੇਵੀ ਦੇਵਤਿਆਂ ਦੀ, ਸਾਰੇ ਦੇਵਤੇ ਪੂਜ ਆਵੇ। ਹੁਣ ਦੇਵਤਿਆਂ ਨੇ ਵੀ ਕੁਛ ਕਹਾਣੀਆਂ ਜੁੜੀਆਂ ਨੇ, ਲਿਖੀਆਂ ਉਹ ਸਾਰੀਆਂ ਹੀ ਬੰਦਿਆਂ ਨੇ, ਉਹ ਬ੍ਰਾਹਮਣਾਂ ਹੀ ਲਿਖੀਆਂ ਬਹੁਤੀਆਂ ਆਮ ਕਰਕੇ, ਤੇ ਸਾਰੀਆਂ ਹੀ ਗਲਤ ਨਹੀਂ, ਕੁਛ ਸਿੱਖਿਆਦਾਇਕ ਹੈ। ਹੁਣ ਇੱਕ ਕਹਾਣੀ ਐਸੀ ਆਉਂਦੀ ਹੈ, ਦੇਵਤਿਆਂ ਦੇ ਵਿੱਚ ਵੀ ਇੱਕ ਝਗੜਾ ਪੈ ਗਿਆ, ਸਾਡੇ ਹੀ ਨਹੀਂ ਪੈਂਦਾ, ਚੁਣੋ ਭਾਈ ਵੱਡਾ ਲੀਡਰ ਕਿਹੜਾ, ਚੁਣੋ ਪ੍ਰਧਾਨ ਕਿਹੜਾ, ਚੁਣੋ ਪ੍ਰਧਾਨ ਮੰਤਰੀ ਕਿਹੜਾ। ਵੋਟਾਂ ਨਾਲ ਦੇਵਤਿਆਂ ਦੀਆਂ ਵੀ ਵੋਟਾਂ ਪੈਂਦੀਆਂ ਸਨ, ਪ੍ਰਤੀਯੋਗਤਾ ਹੁੰਦੀ ਸੀ। ਉਹਨਾਂ ਕਿਹਾ ਪਹਿਲੀ ਪੂਜਾ ਕਿਹਦੀ ਹੋਵੇ, ਤੇ ਸ਼ਰਤ ਪਤਾ ਕੀ ਰੱਖੇ, ਜਿਹੜਾ ਪਾ ਸਾਰੀ ਧਰਤੀ ਤੇ ਫਿਰ ਕੇ ਪਰਿਕਰਮਾ ਕਰਕੇ ਪਹਿਲੇ ਆ ਜਾਏ ਉਹਦੀ ਪਹਿਲੀ ਪੂਜਾ। ਹੁਣ ਵਿਸ਼ਨੂੰ ਨੇ ਆਖਿਆ ਤੇ ਮੇਰੀ ਹੋਵੇਗੀ, ਕਿਉਂ, ਗਰਣ ਨਾਲੋਂ ਤੇਜ ਉੱਡਣ ਵਾਲਾ ਹੋਰ ਕੋਈ ਨਹੀਂ, ਆਪਾਂ ਫਿਰ ਕੇ ਆਵਾਂਗੇ। ਤੇ ਹੁਣ ਗਣੇਸ਼ ਜੀ ਮਹਾਰਾਜ ਫਸ ਗਏ ਉਹਦੀ ਚੂਹੇ ਦੀ ਇਸ ਵਾਰੀ, ਤੇ ਚੂਹਾ ਵਿਚਾਰਾ ਕਿਵੇਂ ਧਰਤੀ ਫਿਰ ਕੇ ਆਵੇਗਾ। ਉਹਨੇ ਇੱਕ ਢੰਗ ਕੱਢਿਆ, ਬੜਾ ਕਮਾਲ ਲਿਖਿਆ ਕਿ ਸ਼ਿਵ ਤੇ ਪਾਰਵਤੀ ਬੈਠੇ ਸਨ, ਉਹਨੇ ਮਾਂ ਬਾਪ ਦੀ ਪਰਿਕਰਮਾ ਕਰਕੇ ਬਹਿ ਗਿਆ। ਤੇ ਦਵਾਕੀ ਦਿਆਂ ਨੇ ਕਿਹਾ ਤੂੰ ਕਹਿਣ ਲੱਗਾ ਆਪਾਂ ਪਰਿਕਰਮਾ ਸਾਰੀ ਧਰਤੀ ਦੀਆਂ ਕਰ ਆਏ ਆ, ਲੋਕ ਕਹਿਣ ਤੂੰ ਗਿਆ ਨੀ, ਕਹਿਣ ਲੱਗਾ ਜਾਓ ਜਾ ਕੇ ਵੇਖ ਕੇ ਆਓ। ਉਹ ਕਥਾ ਐਸੀ ਇਹ ਵੇਖਣ ਗਏ ਸਾਰੇ ਪਾਸੇ ਚੂਹੇ ਦੇ ਪੈਰ ਲੱਗੇ। ਕਥਾ ਕਰਨ ਤੋਂ ਭਾਵ ਕੀ ਹੈ, ਭਾਵ ਇੱਕੋ ਸੀ ਕਿ ਮਾਂ ਪਿਓ ਦੀਆਂ ਪਰਿਕਰਮਾ ਕਰ ਲਈਆਂ, ਸਭ ਕੁਝ ਹੋ ਗਿਆ, ਪਹਿਲੀ ਪੂਜਾ ਉਹਦੀ ਹੋ ਗਈ। ਇਹ ਦੇਵਤਿਆਂ ਦੀਆਂ ਕਥਾ ਮੈਂ ਪੜ੍ਹੀਆਂ, ਪਹਿਲੀ ਪੂਜਾ ਵਸਤੀ ਹੋ ਗਈ, ਪ੍ਰੇਰਨਾ ਇੱਕ ਹੀ ਲੈਣੀ, ਬਾਕੀ ਕਹਾਣੀ ਛੱਡੋ। ਮਾਂ ਪਿਓ ਪਰ ਹਰ ਕਰੇ ਪੂਜ, ਦੇਵੀ ਦੇਵਨਾ ਸੇਵਕ ਮਾਣੀ। ਮਾਂ ਪਿਓ ਨੂੰ ਛੱਡ ਕੇ, ਉਹਨਾਂ ਦਾ ਅਨਾਦਰ ਕਰਕੇ, ਉਹਨਾਂ ਦਾ ਫਰਜ਼ ਆਪਣਾ ਭੁਲਾ ਕੇ, ਮਾਂ ਬਾਪ ਨੂੰ ਭੁੱਲ ਕੇ ਕੋਈ ਦੇਵੀਆਂ ਪੂਜਦਾ ਫਿਰੇ। ਪੱਥਰ ਦੀ ਦੇਵੀ ਅੱਗੇ ਖਲੋਤਾ, ਮਾਤਾ ਮੇਰੀ ਆਸ ਪੂਰੀ ਕਰ, ਮਾਤਾ ਏ ਮਾਤਾ ਤੇ ਘਰ ਪਾਣੀ ਤੋਂ ਪਿਆਸੀ ਬੈਠੀ ਏ, ਮਾਤਾ ਦੀ ਤੇ ਤੂੰ ਬਾਤ ਨਹੀਂ ਪੁੱਛੀ। ਹੇ ਦੇਵਤਾ ਮੇਰੀ ਇਹ ਕੰਮ ਕਰ, ਮੈਂ ਪੂਜਾ। ਦੇਵ ਵਿਚਾਰਾ ਹੱਡੀਆਂ ਦੀ ਮੁੱਠ ਘਰ ਬੈਠਾ, ਉਹ ਤੇ ਉਡੀਕਦਾ ਪਿਆ ਕਿ ਪੁੱਤਰ ਬੁਲਾ ਹੀ ਜਾਏ, ਤੂੰ ਉਹਨੂੰ ਬੁਲਾਇਆ ਨਹੀਂ। ਮਾਂ ਪਿਓ ਪਰ ਹਰ ਕਰੇ ਪੂਜ, ਦੇਵੀ ਦੇਵ ਨ ਸੇਵ ਕਮਾ ਨਹੀਂ। ਮਾਂ ਪਿਓ ਪਰ ਹਰ ਨਾਮ ਨਾ। ਹੁਣ ਕੱਲ ਅਸੀਂ ਇੱਕ ਬੱਚੇ ਦਾ ਨਾਂ ਲਿਆ ਸੀ, ਭਾਈ ਗੁਰਦਾਸ ਜੀ ਨੇ ਲਿਖਿਆ, ਹੋਵੇ ਸਰਵਨ ਵਿਰਲਾ ਕੋ। ਉਹਨੇ ਕਿਹਾ ਆਪ ਤੀਰਥ ਨਹਾਉਣ ਜਾਵਾਂ, ਮਾਂ ਬਾਪ ਰੁਲ ਕੇ ਮਰ ਜਾਣ, ਨਹੀਂ ਜੇ ਜਾਵਾਂਗਾ ਤੇ ਮਾਂ ਬਾਪ ਨੂੰ ਨਾਲ ਲੈ ਕੇ ਜਾਵਾਂਗਾ। ਔਰ ਕੋਈ ਗੱਡੀਆਂ ਤੇ ਚੜ ਕੇ ਨਹੀਂ ਗਿਆ, ਘੋੜਿਆਂ ਤੇ ਨਹੀਂ, ਮੋਢੇ ਤੇ ਚੁੱਕ ਕੇ ਲੈ ਕੇ ਗਿਆ। ਅੱਜ ਸਰਵਣ ਤੇ ਕੋਈ ਨਹੀਂ, ਮਾਂ ਬਾਪ ਤੇ ਕੋਈ ਨਹੀਂ, ਪਰ ਇੱਕ ਨਾਮ ਰਹਿ ਗਿਆ ਕਿ ਮਾਂ ਬਾਪ ਦਾ ਕੋਈ ਸੇਵਕ ਹੋਇਆ ਜਿਸ ਨੇ ਮਾਂ ਬਾਪ ਦੀ ਸੇਵਾ ਕੀਤੀ। ਮੈਂ ਕਿਤੇ ਨਹੀਂ ਪੜਿਆ ਕਿ ਸਰਵਣ ਨੇ ਕੋਈ ਤਪੱਸਿਆ ਕੀਤੀ ਹੋਵੇ, ਕੋਈ ਕਿਚਾ ਜਪ ਕੀਤਾ ਹੋਵੇ, ਕੋਈ ਤਪ, ਕਿਤੇ ਨਹੀਂ ਕਿਸੇ ਗ੍ਰੰਥ ਵਿੱਚ ਆ। ਕੇਵਲ ਇੱਕ ਗੱਲ, ਮਾਂ ਬਾਪ ਦੀ ਸੇਵਾ ਕੀਤੀ, ਇਹ ਸੇਵਾ ਹੀ ਬੰਦਗੀ ਬਣ ਗਈ, ਸੇਵਾ ਹੀ ਜਪ ਬਣ ਗਿਆ, ਸੇਵਾ ਹੀ ਤਪ ਹੋ ਗਿਆ, ਸੇਵਾ ਹੀ ਤੀਰਥ ਹੋ ਗਈ। ਮਾਂ ਪਿਓ ਪਰ ਹਰ ਨਾਮ ਨਾ, ਤੀਰਥ ਨਾਮਾ ਜੇ ਤਿਸ ਭਾਵਾਂ ਵਿਣ ਬਾਣ ਕੇ ਨਾਹੇ ਕਰੇ। ਤੀਰਥਾਂ ਤੇ ਤਾਂ ਨਾਵਾਂ ਜੇ ਤੈਨੂੰ ਭਾ ਜਾਵਾਂ, ਤੇ ਜੇ ਮਾਂ ਬਾਪ ਨੂੰ ਨਹੀਂ ਭਾਇਆ ਤੈਨੂੰ ਕਿਵੇਂ ਭਾ ਜਾਵਾਂਗਾ। ਮਾਂ ਬਾਪ ਦਾ ਅਪਰਾਧੀ ਹੋਇਆ ਤੈਨੂੰ ਕਿਵੇਂ ਭਾਵਾਂਗਾ। ਇੱਕ ਤੀਰਥ ਕੋਈ ਜਾਂਦਾ ਸੀ ਖੁਸ਼ ਕਿ ਮੈਂ ਇੱਕ ਤੀਰਥ ਕਰ ਆਇਆ, ਜਿਹੜਾ 10 ਕਰ ਆਇਆ ਉਸ ਤੋਂ ਵੱਡਾ 50 ਤੀਰਥ ਉਹ ਆਇਆ, 68 ਹੀ ਉਹ ਆਇਆ, ਟਿੱਕੇ ਲੱਗਦੇ ਸਨ। ਬਾਣੀ ਵਿੱਚ ਤੇ ਕਿਹਾ ਜਿਹੜਾ ਨਾਮ ਜਪੇ 88 ਤੀਰਥਾਂ ਦਾ ਭਾਈ ਟਿੱਕਾ ਲੱਗ ਗਿਆ। 68 ਤੀਰਥ ਕਾ ਮੁੱਖ ਟਿੱਕਾ, ਤਿੱਤ ਘੱਟ ਮਤ ਵਿਗਾਸ, ਓਤ ਮਤੀ ਸਲਾਹਣਾ ਸੱਚ ਨਾਮ ਗੁਣਤਾਸ। ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ। ਪਰ ਕੌਣ ਇਹਦਾ ਭਾਵ ਅਗਲੀ ਪੰਕਤੀ ਚ ਹੈ, ਮਾਂਗ ਸੁੱਚੇ ਸੇ ਕੰਡੀਏ ਜਿਨ ਪੂਰਾ ਗੁਰ ਮਿਹਰਬਾਨ। ਹੁਣ ਮਾਂ ਦਾ ਅਨਾਦਰ ਕਰਨ ਵਾਲੇ ਤੇ ਗੁਰੂ ਮਿਹਰਬਾਨ ਕਿਵੇਂ ਹੋਵੇਗਾ? ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਬਿਰਤਾਂਤ ਵਿਚ ਇਕ ਕਥਾ ਆਉਂਦੀ ਹੈ ਹੀਰਿਆਂ ਤੋਂ ਅਮੁੱਲ, ਭਾਈ ਕੇ ਚੱਕ ਸਤਿਗੁਰੂ ਕਾ ਹੈ। ਭਾਈ ਭਗਤੂ ਦੀ ਇਸ ਕੁਛ ਸੱਜਣ ਚਿੰਨ ਜਿਨ੍ਹਾਂ ਨਾਲ ਭਾਈ ਸ਼ਬਦ ਜੁੜਿਆ ਸੀ, ਬੜਾ ਵੱਡਾ ਲਕਬ ਸੀ। ਅੱਜ ਤੇ ਗੁਰਦੁਆਰੇ ਦੇ ਗ੍ਰੰਥੀ ਤੱਕ ਅਸੀਂ ਸੀਮਿਤ ਕਰ ਦਿੱਤਾ ਭਾਈ ਜੀ, ਭਾਈ ਗੁਰਦਾਸ, ਭਾਈ ਸ਼ਬਦ ਜੁੜੇ ਆ, ਭਾਈ ਮਣੀ ਸਿੰਘ, ਭਾਈ ਬਹਿਲੋ, ਜਿਹਦੀ ਇੰਨੀ ਕੁਰਬਾਨੀ ਕੋਲ ਗੁਰਦੁਆਰਾ ਤੋੜੇ, ਭਾਈ ਮੰਝ, ਭਾਈ ਭਗਤੂ, ਇਹ ਭਾਈ ਸ਼ਬਦ ਇਹਨਾਂ ਨਾਲ ਜੁੜੇ। ਅਸੀਂ ਭਾਈ ਦਾ ਅਰਥ ਵੈਸੇ ਭੁਲਾ ਬੈਠੇ ਹਾਂ, ਅਰਥ ਪਤਾ ਕੀ ਹੁੰਦਾ? ਭਾਈ ਮਰਦਾਨਾ, ਭਾਈ ਦਾ ਅਰਥ ਹੈ ਭਰਾ। ਗੁਰੂ ਨਾਨਕ ਦੇਵ ਨੇ ਮਰਦਾਨੇ ਨੂੰ ਆਖਿਆ ਭਰਾ, ਮੇਰਾ ਭਾਈ, ਇਹ ਮੇਰਾ ਭਰਾ ਹੈ। ਗੁਰੂ ਨੇ ਭਾਈ ਸ਼ਬਦ ਦਿੱਤਾ। ਭਾਈ ਭਗਤੂ ਦੀ ਕੁੱਲ ਵਿੱਚੋਂ ਇੱਥੇ ਸਨ ਰਾਮ ਸਿੰਘ ਤੇ ਫਤਿਹ ਸਿੰਘ ਦੋ ਭਰਾ, ਦੋ ਹੋਰ ਵੀ ਸਨ, ਤਖਤੂ ਸਿੰਘ, ਬਖਤੂ ਸਿੰਘ। ਰਾਮ ਸਿੰਘ ਸਤਿਗੁਰਾਂ ਨੂੰ ਲੈ ਗਿਆ ਤੇ ਪਾਤਸ਼ਾਹ ਕਹਿਣ ਲੱਗੇ ਘਰ ਨਹੀਂ, ਕੋਈ ਬਾਹਰ ਥੋੜਾ ਜਿਹਾ ਸਥਾਨ ਹੋਵੇ ਜਿੱਥੇ ਟਿਕੀਏ। ਤੇ ਉਹਨੇ ਕੀ ਕੀਤਾ, ਮਾਲਵੇ ਦੀ ਗਰਮੀ ਬੜੀ ਸੀ ਉਸ ਵੇਲੇ, ਛੰਨ ਬਣਾ ਕੇ ਨਾ ਕੱਖਾਂ ਦੀ, ਇਹ ਜਿਹੜਾ ਕੂਲਰ ਸਿਸਟਮ ਉਸ ਵੇਲੇ ਉਹਨੇ ਬਣਾ ਦਿੱਤਾ, ਬਣਾ ਕੇ ਤੇ ਚੰਗੀ ਤਰ੍ਹਾਂ ਉਹਨੂੰ ਪਾਣੀ ਨਾਲ ਭਿਉਂ ਦਿੱਤਾ, ਪਾਣੀ ਛਿੜਕ ਦਿੱਤਾ, ਹਵਾ ਆਏ ਲੰਘੇ, ਠੰਡੀ ਹਵਾ ਲੱਗੇ। ਸਤਿਗੁਰੂ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਕਮਾਲ, ਤੂੰ ਤੇ ਪੌਂਡਾ ਸਾਹਿਬ ਬਣਾ ਦਿੱਤਾ ਇੱਥੇ, ਬੜਾ ਆਨੰਦ ਆਇਆ ਭਾਈ। ਕਹਿਣ ਲੱਗਾ ਜੀ ਰਹਿਣਾ ਨਹੀਂ ਘਰ, ਪ੍ਰਸ਼ਾਦਾ ਤੇ ਜ਼ਰੂਰ ਛਕੋ। ਕਹਿਣ ਲੱਗੇ ਹਾਂ ਚੱਲਾਂਗੇ। ਤੁਰ ਪਏ ਪਾਤਸ਼ਾਹ, ਤੁਰਦੇ ਤੁਰਦੇ ਹੁਣ ਅੱਗੇ ਅੱਗੇ ਜਾ ਰਿਹਾ ਸੀ ਤੇ ਇੱਕ ਗਲੀ ਸਾਈਡ ਨੂੰ ਮੁੜਦੇ ਸੀ, ਸਤਿਗੁਰੂ ਉਧਰ ਮੁੜ ਗਏ, ਉਹ ਅੱਗੇ, ਮਹਾਰਾਜ ਇੱਧਰ ਨਹੀਂ ਜਾਣਾ, ਘਰ ਇੱਧਰ ਹੈ। ਕਹਿਣ ਲੱਗੇ ਇੱਕ ਘਰ ਮੇਰਾ ਇੱਧਰ ਵੀ ਹੈ, ਮੈਂ ਪਹਿਲਾਂ ਉੱਥੇ ਚੱਲੇ। ਘਰ ਗਏ, ਦਰਵਾਜ਼ਾ ਖੜਕਾ ਦਿੱਤਾ, ਬਿਰਧ ਮਾਤਾ ਬਾਹਰ ਨਿਕਲੀ। ਇਹ ਸੀ ਮਾਤਾ ਭਾਈ ਰਾਮ ਸਿੰਘ ਦੀ, ਇਹਦੇ ਨਾਲ ਬਣਦੀ ਨਹੀਂ ਸੀ, ਉਹਨੂੰ ਘਰ ਨਹੀਂ ਸੀ ਆਉਣ ਦਿੰਦਾ। ਤੇ ਉਹਨੇ ਸੋਚਿਆ ਦਾਤਿਆ ਮੈਨੂੰ ਤੇ ਇਹਨਾਂ ਘਰ ਨਹੀਂ ਆਉਣ ਦੇਣਾ, ਤੇ ਮੈਂ ਦਰਸ਼ਨ ਕਿਵੇਂ ਕਰਾਂਗੀ, ਜ਼ਿਆਦਾ ਤੁਰ ਵੀ ਨਹੀਂ ਸਕਦੀ, ਤੇ ਕੀ ਇਹ ਮੈਨੂੰ ਦਰਸ਼ਨ ਦੇ ਜਾਓ। ਪਾਤਸ਼ਾਹ ਆਪ ਉਹਦੇ ਘਰ ਚੱਲ ਕੇ ਚਲੇ ਗਏ। ਮਾਤਾ ਨੇ ਜਲ ਛਕਾਇਆ, ਤੁਰੇ ਸਤਿਗੁਰੂ, ਕਹਿਣ ਲੱਗੇ ਚੱਲ ਪਾਈ। ਹੁਣ ਔਖਾ ਬੜਾ ਕਿ ਮੇਰਾ ਇਹਦਾ ਆਉਣ ਜਾਣ ਨਹੀਂ ਮਾਤਾ ਦਾ, ਤੇ ਮਾਤਾ ਦੇ ਘਰ ਪਹਿਲੇ ਸਤਿਗੁਰੂ, ਇਹ ਲੈਣ ਵੀ ਨਾ ਗਈ, ਮੈਂ ਤੇ ਲੈਣ ਗਿਆ ਚੇਚਾ, ਇੱਧਰ ਪਹਿਲੇ ਤੁਰ ਗਏ ਆਏ। ਹੁਣ ਵਾਂਸ ਦੀ ਪੌੜੀ, ਪਹਿਲੇ ਪਹਿਲੇ ਅਭਿਆਸ ਹੁੰਦੇ ਸਨ, ਆ ਬਿਜਲੀ ਵਾਲੇ ਸੌਕੇ ਚੜ ਜਾਂਦੇ ਨੇ ਆਮ ਬੰਦੇ ਲਈ, ਤੇ ਬੜੀ ਮੁਸ਼ਕਲ ਕਿ ਪੌੜੀਆਂ ਦੂਸਰੀਆਂ ਹੁਣ ਬਣ ਗਈਆਂ। ਵਾਂਸ ਦੀ ਪੌੜੀ ਲਾ ਕੇ ਨਾ ਉਹਨੇ ਸਤਿਗੁਰਾਂ ਨੂੰ ਚੁਬਾਰੇ ਚ ਚੜਾਇਆ, ਚੁਬਾਰਾ ਸੀ। ਜਦ ਦੂਸਰੇ ਪਾਸੇ ਵੇਖਿਆ, ਪਿਛਲੇ ਪਾਸੇ ਪੌੜੀਆਂ ਮਿੱਟੀ ਦੀਆਂ, ਸਾਹਿਬ ਕਹਿਣ ਲੱਗੇ ਇੱਧਰੋਂ ਚੜਾ ਲੈਂਦਾ। ਕਹਿਣ ਲੱਗਾ ਜੀ ਇਹ ਭਰਾ ਦਾ ਘਰ ਹੈ ਫਤਿਹ ਸਿੰਘ ਦਾ, ਤੇ ਮੇਰਾ ਇਹਦਾ ਬੋਲ ਚਾਲ ਕੋਈ ਨਹੀਂ। ਸਤਿਗੁਰੂ ਕਹਿਣ ਲੱਗੇ ਹੁਣ ਮੈਂ ਤੈਨੂੰ ਇੱਕ ਗੱਲ ਪੁੱਛਣਾ, ਮਾਂ ਨਾਲ ਵੀ ਤੇਰਾ ਬੋਲ ਚਾਲ ਕੋਈ ਨਹੀਂ, ਤੇਰੀ ਮਾਂ ਨਾਲ ਵੀ ਨਾ ਬਣੀ, ਭਰਾ ਨਾਲ ਵੀ ਨਾ ਬਣੀ, ਤੇ ਤੇਰੀ ਰੱਬ ਨਾਲ ਕਿਵੇਂ ਬਣ ਜਾਏਗੀ, ਮੇਰੇ ਨਾਲ ਕਿਵੇਂ ਬਣ ਜਾਏਗੀ? ਮੈਂ ਜਾ ਰਿਹਾ ਵਾਪਸ, ਜੇ ਪ੍ਰਸ਼ਾਦਾ ਛਕਾਉਣਾ ਹੀ ਤੇ ਪੈਰ ਫੜ ਕੇ ਪਹਿਲੇ ਮਾਂ ਨੂੰ ਲਿਆ ਇੱਥੇ। ਕਹਿੰਦੇ ਨੇ ਮਾਂ ਸੱਕੀ ਨਹੀਂ ਮਤਰੇਈ ਸੀ, ਪਰ ਮਤਰੇਈ ਸੀ ਮਾਂ ਤੇ ਹੈ ਨਾ। ਕਹਿਣ ਲੱਗੇ ਉਹਦੇ ਚਰਨ ਫੜ ਉਹਨੂੰ ਲੈ ਕੇ ਆ, ਜਾ ਭਰਾ ਨੂੰ ਲੈ ਕੇ ਆ। ਸੋਚ ਰਿਹਾ ਸੀ ਹੁਣ ਵੱਡੇ ਜਿਹੜੇ ਨੇ ਨਾ, ਥੋੜੀ ਲੋਕ ਲੱਜਿਆ ਆ ਜਾਂਦੀ ਹੈ ਕਿ ਜਾਵਾਂ ਕਿ ਨਾ ਜਾਵਾਂ ਬੱਚਿਆਂ ਨੂੰ, ਇਹ ਉਮਰ ਬੜੀ ਕਮਾਲ ਹੈ। ਉਹ ਬੱਚਾ ਸੀ ਫਤਿਹ ਸਿੰਘ ਦਾ, ਉਹ ਦੌੜ ਕੇ ਆਪੇ ਹੀ ਆ ਗਏ। ਉਹ ਆ ਕੇ ਸਤਿਗੁਰਾਂ ਦੇ ਕੋਲ ਖਲੋਤਾ ਤੇ ਸਾਹਿਬਾਂ ਨੇ ਚੁੱਕ ਕੇ ਗੋਦੀ ਚ ਬਿਠਾ ਲਿਆ, ਭਾਗ ਉਸ ਤੇ ਫਤਿਹ ਸਿੰਘ ਦੇ ਬੱਚੇ ਨੂੰ ਬਿਠਾ ਲਿਆ ਤੇ ਸਤਿਗੁਰੂ ਥਾਪਣੇ ਨੇ ਬਾਹ ਖਿੱਚਿਆ। ਕਹਿਣ ਲੱਗਾ ਤੈਨੂੰ ਜਰਾ ਪਤਾ ਨਹੀਂ ਗੁਰੂ ਸਾਹਿਬ ਦੇ ਬਸਤਰ ਖਰਾਬ ਹੁੰਦੇ ਨੇ? ਕਹਿਣ ਲੱਗੇ ਨਹੀਂ, ਮੇਰੇ ਬਸਤਰ ਰਾਮ ਸਿੰਘ ਖਰਾਬ ਨਹੀਂ ਹੋਏ, ਤੇਰਾ ਮਨ ਜ਼ਰੂਰ ਖਰਾਬ ਹੋ ਗਿਆ। ਬਸਤਰ ਠੀਕ ਨੇ, ਤੇਰਾ ਮਨ ਮਲੀਨ ਹੈ। ਇਹ ਮਨ ਦੀ ਮਲੀਨਤਾ ਕੱਢ ਦੇ, ਕਿਰਤੱਗਿਆ ਬਣ, ਭਰਾ ਨਾਲ ਬਣਾ, ਮਾਤਾ ਨਾਲ ਬਣਾ, ਨਹੀਂ ਤੇ ਤੇਰੀ ਬੰਦਗੀ ਸਿੱਖੀ ਕੋਈ ਪ੍ਰਵਾਨ ਨਹੀਂ ਹੋਣੀ। ਮੈਂ ਤੇਰੇ ਘਰੋਂ ਪ੍ਰਸ਼ਾਦਾ ਛਕਣ ਵਾਸਤੇ ਤਿਆਰ ਆ ਗਿਆ, ਲਿਆਂਦਾ ਮਾਤਾ ਨੂੰ, ਮੁਆਫੀ ਮੰਗੀ। ਹੁਣ ਸਤਿਗੁਰੂ ਪਾਤਸ਼ਾਹ ਇਹ ਸਿੱਖਿਆ ਹਰ ਇੱਕ ਨੂੰ ਦੇ ਰਹੇ ਨੇ। ਕਹਿੰਦੇ ਨੇ ਤੀਰਥਾਂ ਦਾ ਕਰੇ ਕੋਈ ਇਸ਼ਨਾਨ, ਮਾਤਾ ਪਿਤਾ ਦਾ ਅਨਾਦਰ ਕਰੇ, ਮਾਂ ਪਿਓ ਪਰ ਹਰ ਨਾਮ ਨਾ ਅਠਸਠ ਤੀਰਥ ਘੁੰਮਣ ਵਾਣੀ, ਮਾਂ ਪਿਓ ਪਰ ਹਰ ਕਰੇ ਦਾਨ। ਦਾਨ ਪਰੰਪਰਾ ਐਸੀ ਸੀ, ਇਹ ਠੀਕ ਹੈ ਕਿ ਕੋਲ ਹੋਵੇ ਤੇ ਲੋੜਵੰਦ ਨੂੰ ਦੇਣਾ ਬੜਾ ਪਰਉਪਕਾਰ ਹੈ, ਭਲਾ ਕੰਮ ਹੈ, ਪਰ ਇਸ ਭਰਮ ਵਿੱਚ ਕੋਈ ਪੈ ਜਾਏ ਕਿ ਮੈਂ ਧਨ ਦਾਨ ਕਰ ਦਿਆਂਗਾ ਤੇ ਮੈਂ ਮੁਕਤ ਹੋ ਜਾਵਾਂਗਾ, ਬਿਲਕੁਲ ਆਤਮਾ ਨਾਲ ਇਸ ਦਾ ਕੋਈ ਸੰਬੰਧ ਨਹੀਂ। ਗੁਰਮਤ ਨੇ ਦਾਨ ਪਰੰਪਰਾ ਖਤਮ ਕਰ ਦਿੱਤੀ। ਇਹ ਜ਼ਰਾ ਵਿਸਥਾਰ ਕਰਨ ਦੀ ਤੇ ਸੁਣਨ ਦੀ ਲੋੜ ਜੇ, ਬੜੀ ਇਕਾਗਰਤਾ ਨਾਲ ਧਿਆਨ ਨਾਲ ਇਸ ਗੱਲ ਨੂੰ ਸਮਝਣਾ। ਸਿੱਖਾਂ ਨੂੰ ਕਈ ਵਾਰੀ ਭੁਲੇਖੇ ਨਾਲ ਗੁਰਮਤ ਤੋਂ ਅਗਿਆਨਤਾ ਕਰਕੇ ਲਿਖਦੇ ਨੇ ਦਾਨੀ ਸੱਜਣਾ ਦੇ ਨਾਂ। ਬੜਾ ਵਿਚਾਰਨ ਵਾਲਾ ਹੈ ਕਿ ਦਾਨ ਦਿੱਤਾ ਕਿਨੂੰ? ਗੁਰਦੁਆਰੇ ਨੂੰ। ਇਹ ਅਸੀਂ ਭੁੱਲ ਹੀ ਜਾਂਦੇ ਹਾਂ ਕਿ ਦਾਨ ਦੇਣ ਵਾਲਾ ਹੁੰਦਾ ਦਾਤਾ ਤੇ ਲੈਣ ਵਾਲਾ ਕੀ ਹੁੰਦਾ? ਭਿਖਾਰੀ। ਗੁਰੂ ਕੀ ਬਣਿਆ? ਦੇਣ ਵਾਲਾ ਤੇ ਬਣ ਗਿਆ ਦਾਨੀ, ਇਹ ਦਾਨੀ ਸੱਜਣ ਦਾਨੀ ਤੇ ਅੱਗੇ ਲੈਣ ਵਾਲਾ ਕੌਣ ਹੈ? ਹੱਦ ਹੋ ਗਈ। ਲਿਆ ਤੇ ਸਭ ਕੁਝ ਸਤਿਗੁਰਾਂ ਕੋਲੋਂ। ਇੱਥੇ ਦਾਨ ਸ਼ਬਦ ਨਹੀਂ, ਇੱਥੇ ਭੇਟਾ ਸ਼ਬਦ ਹੈ ਕਿ ਸਤਿਗੁਰੂ ਦੇ ਅੱਗੇ ਭੇਟ ਰੱਖੀ ਤੇ ਭੇਟਾ ਵੀ ਕਿੰਨੀ ਤੁਸ਼ ਤੀਲਾ, ਕਰੋੜ ਰੱਖ ਕੇ ਵੀ ਤੁਸ਼ ਭੇਟਾ। ਕਿਉਂਕਿ ਦਾਨ ਪਰੰਪਰਾ ਦੇ ਵਿੱਚ ਇੱਕ ਬੇਈਮਾਨੀ ਸੀ, ਕਿਸੇ ਤਰ੍ਹਾਂ ਵੀ ਧਨ ਕਮਾਇਆ। ਬ੍ਰਾਹਮਣ ਭ੍ਰਿਸ਼ਟ ਹੋ ਚੁੱਕਾ ਸੀ, ਉਹਨੇ ਢੰਗ ਕੱਢੇ। ਗੁਪਤ ਦਾਨ, ਗੁਪਤ ਦਾਨ ਕੀ ਸੀ? ਕੇਲਾ ਕਿਸੇ ਨੂੰ ਦੇਣਾ ਤੇ ਉਹ ਘਰ ਜਾ ਕੇ ਖਾਣ ਤੋਂ ਪਹਿਲੇ ਉਹਨੂੰ ਕੱਟ ਕੇ ਫੋਲਦਾ ਸੀ ਕਿ ਇਹਦੇ ਵਿੱਚ ਕੀ ਲੁਕਾਇਆ। ਕੇਲਾ ਨਹੀਂ, ਇਹਦੇ ਵਿੱਚ ਕੋਈ ਸੋਨਾ ਵੀ ਪਾਇਆ। ਗੁਪਤ ਦਾਨ, ਗੁਪਤ ਦਾਨ ਦੇਣਾ, ਗਊ ਦਾਨ। ਹੁਣ ਜੇ ਆਖਿਆ ਜਾਏ ਕਿ ਗਊ ਦਾਨ ਹੀ ਦੇਣਾ ਤੇ ਕਿੰਨੀਆਂ ਕੁ ਗਊਆਂ ਨੇ, ਕਿੱਥੋਂ ਇੰਨੀਆਂ ਲਿਆਵਾਂਗੇ? ਬੱਚਾ ਦੱਸ ਰਿਹਾ ਸੀ ਗਊਸ਼ਾਲਾ ਬਣਵਾਈ ਤੇ ਉੱਥੇ ਗਊਆਂ ਭੁੱਖੀਆਂ ਮਰਦੀਆਂ ਪਈਆਂ, ਬੁਰੇ ਹਾਲ ਉਹਨਾਂ ਦੇ। ਮਾਤਾ ਹੀ ਕਹਿ ਦੇਣਾ ਸੌਖਾ, ਪਾਲਣਾ ਬਹੁਤ। ਗਊਸ਼ਾਲਾ ਵੇਖੋ ਇੰਗਲੈਂਡ ਜਾ ਕੇ। ਸੱਚ ਹੈ ਕਿ ਬੰਦਿਆਂ ਨਾਲੋਂ ਜ਼ਿਆਦਾ ਉਹਨਾਂ ਦਾ ਖਰਚਾ, ਮਨ ਮਨ ਉਹ ਦੁੱਧ ਦਿੰਦੀਆਂ ਨੇ ਤੇ ਗਊਆਂ ਦੀ ਸੇਵਾ ਇੰਨੀ ਜ਼ਿਆਦਾ। ਏਅਰ ਕੰਡੀਸ਼ਨ ਕਮਰੇ ਉਹਨਾਂ ਦੇ ਵਧੀਆ, ਰਹਿਣ ਹਰ ਤਰ੍ਹਾਂ ਨਾਲ ਸਫਾਈ। ਗਊਆਂ ਮਰਦੀਆਂ ਹਨ ਭੁੱਖੀਆਂ ਤੇ ਅਸੀਂ ਆਖੀਏ ਜੀ ਗਊ ਮਾਤਾ ਨੇ। ਜੇ ਵੀ ਵਾਕਿਆ ਮਾਤਾ ਹੀ ਮੰਨੀ ਹੈ ਫਿਰ ਇਸ ਦੇ ਨਾਲ ਤੇ ਬੜਾ ਵੱਡਾ ਅਪਰਾਧ ਕੀਤਾ ਬੰਦੇ। ਤੇਨ ਦੁੱਧੇ ਤੇ ਬਹਰੀ ਕਿਤੇ ਨਾ ਆਵੇ ਕਾਮ। ਜੇ ਹੁੰਦਾ ਨਾ ਸਤਿਗੁਰਾਂ ਕਹਿਣਾ ਸੀ ਧੇਣ ਦੁੱਧੇ ਤੇ ਬਾਹਰ ਹੀ ਉਹਦੀ ਵੀ ਸੇਵਾ ਹੁੰਦੀ ਹੈ, ਪਰ ਪਤਾ ਸੀ ਕੋਈ ਨਹੀਂ ਕਰਦਾ। ਪਾਤਸ਼ਾਹ ਨੂੰ ਪਤਾ ਸੀ, ਬਾਤ ਨਹੀਂ ਕੋਈ ਪੁੱਛਦਾ, ਭੁੱਖੀਆਂ ਮਰਦੀਆਂ ਨੇ ਕਿਤੇ ਨਾ ਆਵੇ ਕਾਂ। ਬੰਦਾ ਇਹਨਾਂ ਜਾਨਵਰਾਂ ਨਾਲ ਸੱਚ ਇਹ ਕਹਿ ਤੇ ਦਿੱਤਾ ਬਹੁਤ ਕੁਛ, ਲੇਕਿਨ ਇਹਨਾਂ ਤੇ ਬੜਾ ਜ਼ੁਲਮ ਕੀਤਾ। ਹੁਣ ਦਾਨ, ਗਊ ਦਾਨ। ਇੱਕ ਰਿਸ਼ੀ ਹੋਇਆ, ਰਾਜਾ ਵੀ ਤੇ ਰਿਸ਼ੀ ਵੀ, ਉਦਿਆਲਕ। ਇਹ ਇੱਕ ਉਪਨਿਸ਼ਾਦ ਹੈ, ਕੱਠ ਉਪਨਿਸ਼ਾਦ, ਕਿਸੇ ਸੱਜਣ ਨੇ ਪੜ੍ਹੀ ਹੋਵੇ। ਯਮ ਨਚਕੇਤਾ ਦੀ ਕਥਾ ਇਹਦੇ ਵਿੱਚ। ਬੱਚੇ ਛੋਟੇ ਜਿਹੇ ਨੇ ਬੜੀ ਗਜ਼ਬ ਦੀ ਗੱਲ ਕਹੀ। ਕਹਿਣ ਲੱਗਾ ਪਿਤਾ ਜੀ ਇਹ ਤੁਸੀਂ ਕੀ ਕਰ ਰਹੇ ਹੋ? ਕਹਿਣ ਲੱਗਾ ਗਊਆਂ ਦਾਨ ਕਰ ਰਹੇ। ਕਹਿਣ ਲੱਗਾ ਗਊਆਂ ਦਾਨ ਨਹੀਂ ਕਰ ਰਹੇ, ਤੁਸੀਂ ਪਾਪ ਕਰ ਰਹੇ ਹੋ। ਛੋਟਾ ਜਿਹਾ ਬੱਚਾ ਕਹਿੰਦਾ ਪਾਪ ਕਰ ਰਹੇ ਹੋ। ਕਹਿਣ ਲੱਗਾ ਪਾਪ ਕਿਉਂ ਕਰ ਰਹੇ ਹੋ? ਕਹਿਣ ਲੱਗਾ ਉਹ ਦਾਨ ਕਰ ਰਹੇ ਹੋ ਜਿਨ੍ਹਾਂ ਦੇ ਥੱਲੇ ਦੁੱਧ ਕੋਈ ਨਹੀਂ, ਹੱਡੀਆਂ ਦੀ ਮੁੱਠ। ਇਹ ਗਊਆਂ ਤੇ ਮਰੀਆਂ ਮੁੱਕੀਆਂ ਨੇ ਤੇ ਤੁਸੀਂ ਦਾਨ ਕਰ ਰਹੇ ਹੋ। ਬ੍ਰਾਹਮਣ ਚਤਰ ਸੀ, ਉਹਨੇ ਆਖਿਆ ਗਊ ਨਾ ਮਿਲੇ ਤੇ ਗਊ ਦੇ ਪੈਸੇ ਕੁਛ ਉਹ ਦਾਨ ਕਰ ਦਿਓ। ਗਊ ਦਾਨ ਹੋ ਗਏ। ਅਜੇ ਵੀ ਹਰਿਦੁਆਰ ਬੜੀ ਦੇਰ ਦੀ ਗੱਲ ਹੈ, ਮੈਂ ਗਿਆ ਤੇ ਉਸ ਵੇਲੇ ਦਰਿਆਫਤ ਕੀਤਾ, ਉਹ ਕਹਿਣ ਲੱਗੇ ਅਜੇ ਵੀ 5 ਰੁਪਏ ਚ ਗਊ ਦਾਨ ਹੋ ਜਾਂਦੀ, ਪਹਿਲੇ 25 ਰੁਪਈਆ ਹੀ। ਕਿਰਪਾ ਕਰੋ ਤੁਹਾਜੋਂ ਬਖਸ਼ਣੇ, 5 ਰੁਪਈਏ ਦੇ ਦਿੱਤੇ, ਗਊ ਦਾਨ ਹੋ ਗਏ। ਇਹ ਪਰੰਪਰਾ ਸਤਿਗੁਰਾਂ ਤੋੜ ਦਿੱਤੀ। ਧੰਨ ਸਿੰਘ ਮੇਰੇ ਪਾਤਸ਼ਾਹ ਪਰਮ ਭੇਖ ਤੇ ਰਹੇ ਨਿਆਰਾ, ਸੋ ਖਾਲਸਾ ਸਤਿਗੁਰੂ ਹਮਾਰਾ। ਪਰਮੀ ਸਿੱਖ ਨਹੀਂ ਹੋ ਸਕਦਾ। ਗਏ ਕੁਰਕਸ਼ੇਤਰ ਔਰ ਸੂਰਜ ਗ੍ਰਹਿਣ ਦੇ ਮੇਲੇ ਤੇ, ਔਰ ਕਮਾਲ ਹੈ ਸਾਂਝ ਕਿੰਨੀ ਹੈ, ਗੁਰੂ ਨਾਨਕ ਦੇਵ ਵੀ ਗਏ ਸੂਰਜ ਗ੍ਰਹਿਣ ਦੇ ਮੇਲੇ ਤੇ। ਜਦੋਂ ਗੁਰੂ ਨਾਨਕ ਦੇਵ ਕੁਰਕਸ਼ੇਤਰ ਗਏ ਸੂਰਜ ਗ੍ਰਹਿਣ ਦਾ ਮੇਲਾ, ਗੁਰੂ ਗੋਬਿੰਦ ਸਿੰਘ ਵੀ ਸੂਰਜ ਗ੍ਰਹਿਣ ਦੇ ਮੇਲੇ ਤੇ ਗਏ ਤੇ ਕਹਿੰਦੇ ਨੇ ਦਇਆ ਸਿੰਘ ਕੰਮ ਕਰ। ਕਹਿਣ ਲੱਗੇ ਕੀ ਲੱਗੇ? ਗੁਰੂ ਨਾਨਕ ਦੇਵ ਨੇ ਵੀ ਨਿਰਾਲਾ ਕੰਮ ਕੀਤਾ ਸੀ ਤੇ ਵਧੀਆ ਕੰਮ ਅੱਜ ਇਹੋ ਜਿਹਾ ਆਪਾਂ ਵੀ ਕਰਾਂਗੇ। ਕੀ ਕੀਤਾ? ਕਹਿਣ ਲੱਗੇ ਕੋਈ ਗਧਾ ਲੱਭ ਕੇ ਲਿਆ, ਲੈ ਆਂਦਾ ਖੋਤਾ ਗਧਾ, ਸਤਿਗੁਰਾਂ ਖੜਾ ਕਰ ਦਿੱਤਾ। ਕਹਿਣ ਲੱਗੇ ਗਧਾ ਦਾਨ ਕਰਨਾ। ਗਊ ਦਾਨ ਤੇ ਆਇਆ ਸੀ ਉਹ ਸਾਰੇ ਬੜੇ ਔਖੇ ਬ੍ਰਾਹਮਣ, ਉਹਨਾਂ ਦੇ ਸ਼ਾਸਤਰਾਂ ਚ ਲਿਖਿਆ ਜਿਹੜਾ ਗਧਾ ਦਾਨ ਲੈ ਲੈ ਉਸ ਬ੍ਰਾਹਮਣ ਦੀਆਂ 7 ਕੁੱਲਾਂ ਨਰਕ ਨੂੰ ਜਾਂਦੀਆਂ ਨੇ। ਗਧਾ ਦਾਨ ਜਿਹੜਾ ਕਹਿਣ ਲੱਗੇ ਕਰਨਾ, ਗਊ ਦਾਨ ਹੋ ਸਕਦੀ ਹੈ ਵੀ ਜਾਨਵਰ, ਗਧਾ ਦਾਨ ਕਿਉਂ ਨਹੀਂ ਹੋ ਸਕਦਾ? ਕਹਿਣ ਲੱਗੇ ਅਸੀਂ ਨਹੀਂ ਲੈਣਾ। ਸਤਿਗੁਰੂ ਕਹਿਣ ਲੱਗੇ ਆਓ ਦਾਨ ਲਓ। ਕਹਿਣ ਲੱਗੇ ਨਾ, ਗਧਾ ਦਾਨ ਨਹੀਂ ਲੈਣਾ। ਪਾਤਸ਼ਾਹ ਨੂੰ ਬੜਾ ਢੰਗ ਸੀ ਭਾਈ, ਨੰਦ ਲਾਲ ਨੇ ਐਵੇਂ ਨਹੀਂ ਲਿਖਿਆ, ਕਹਿੰਦੇ ਨੇ ਗਾਹੇ ਸੂਫੀ ਗਾਹੇ ਜ਼ਾਹਦ ਗਾਹੇ ਕਲੰਦਰ ਮੇ ਸ਼ਬਦ ਰੰਗ ਹਾਏ ਮੁਖਤਲਫ ਦਾਰ ਦਿਆ ਬੁੱਤੇ ਆ ਯਾਰ ਮਾ। ਉਹ ਕਹਿੰਦੇ ਨੇ ਸੈਂਕੜੇ ਹੁਸ਼ਿਆਰ ਚਲਾਕ ਇਕੱਠੇ ਕਰੋ, ਮੇਰਾ ਗੁਰੂ ਸਾਰੀਆਂ ਚਲਾਕੀਆਂ ਸਮਝਦਾ, ਬ੍ਰਾਹਮਣਾਂ ਦੀ ਚਲਾਕੀ ਸਮਝ। ਪਾਤਸ਼ਾਹ ਨੇ ਕੀ ਕੀਤਾ? ਕਹਿਣ ਲੱਗੇ ਦਇਆ ਸਿੰਘ ਇੱਕ ਚੰਗਾ ਵੱਡਾ ਕੱਢ ਸੋਨੇ ਦਾ ਹਾਰ ਤੇ ਇਹਦੇ ਗੱਲ ਪਾ ਦੇ ਗਧੇ ਤੇ। ਉਹ ਸੋਨੇ ਦਾ ਵੱਡਾ ਜਦੋਂ ਹਾਰ ਪਾਇਆ ਨਾ, ਕਹਿਣ ਲੱਗੇ ਹਾਰ ਸਮੇਤ ਹੀ ਦਾਨ ਹੋਵੇਗਾ। ਆ ਗਿਆ ਬ੍ਰਾਹਮਣ, ਮਹਾਰਾਜ ਕਿਰਪਾ ਕਰ ਦਿਓ, ਕੋਈ ਨੀ ਤੁਹਾਡੇ ਹੱਥੋਂ ਜੋ ਮਿਲੇ ਠੀਕ ਹੈ। ਸਾਹਿਬ ਕਹਿਣ ਲੱਗੇ ਬਸ ਇੰਨਾ ਹੀ ਤੁਹਾਡਾ ਇਖਲਾਕ ਤੇ ਕਰੈਕਟਰ ਸੀ, ਹੁਣ ਗਧਾ ਦਾਨ ਪ੍ਰਵਾਨ ਹੋ ਗਏ ਆ। ਪਾਤਸ਼ਾਹ ਕਹਿੰਦੇ ਨੇ ਉਹ ਭਾਈ ਅੰਦਰ ਜਿਨ੍ਹਾਂ ਦਾ ਟਿਕਿਆ ਇਹਨਾਂ ਵਹਿਮਾਂ ਭਰਮਾਂ ਵਿੱਚੋਂ ਨਹੀਂ ਪੈਂਦੇ, ਇਹ ਦਾਨ ਦਾ ਹਾਲ ਸੀ। ਕਹਿੰਦੇ ਨੇ ਕਰਦਾ ਫਿਰੇ ਦਾਨ, ਫਿਰ ਤੀਰਥਾਂ ਤੇ ਜਾ ਕੇ ਦਾਨ ਕਰੇ, ਗਯਾ ਜਾ ਕੇ ਦਾਨ ਕਰੇ, ਬਨਾਰਸ ਜਾ ਕੇ ਦਾਨ ਕਰੇ, ਗੋਦਾਵਰੀ ਤੇ ਦਾਨ ਕਰੇ, ਪ੍ਰਯਾਗਰਾਜ ਦਾਨ, ਥਾਂ ਥਾਂ ਦੇ 8-8 ਤੀਰਥਾਂ ਦੇ ਦਾਨ ਕਰੇ। ਭਾਈ ਗੁਰਦਾਸ ਕਹਿੰਦੇ ਨੇ ਮੈਨੂੰ ਕੋ ਪੁੱਛੇ ਕੌਣ ਹੈ ਜਿਨੇ ਇੰਨਾ ਦਾਨ ਕੀਤਾ? ਕਹਿੰਦੇ ਨੇ ਮੈਂ ਕਹਾਂਗਾ ਬੇਈਮਾਨ ਹੈ, ਦਾਨੀ ਨਹੀਂ ਬੇਈਮਾਨ ਹੈ। ਭਾਈ ਜੀ ਇਹਨੇ ਦਾਨ ਕੀਤਾ, ਬੇਈਮਾਨੀ ਇਸਨੇ ਕਿਸ ਨਾਲ ਕੀਤੀ? ਕਿਉਂ ਕਹਿ ਰਹੇ ਹੋ ਬੇਈਮਾਨ? ਕਹਿੰਦੇ ਨੇ ਮਾਂ ਬਾਪ ਨਾਲ ਬੇਈਮਾਨੀ ਕੀਤੀ। ਮਾਂ ਬਾਪ ਦਾ ਸੇਵਕ ਨਹੀਂ, ਮਾਂ ਪਿਓ ਪਰ ਹਰ ਕਰੈ ਦਾਨ ਬੇਈਮਾਨ ਅਗਿਆਨ ਭਰਾ ਨੇ। ਕਰਨ ਵਾਲਾ ਤੇ ਕੰਮ ਇਸਨੇ ਕੀਤਾ ਨਹੀਂ, ਉਹ ਕਰਨਾ ਸੀ। ਇਹ ਬੇਈਮਾਨ ਹੈ, ਚੋਰੀ ਕਰ ਲਈ। ਧਨ ਜਿਹੜਾ ਸ਼ੁਭ ਕਿਰਤ ਦਾ ਨਹੀਂ, ਜੋ ਹੈ ਜ਼ਹਿਰ ਇਕੱਠਾ ਕੀਤਾ, ਦਾਨ ਕਰਕੇ ਵੀ ਕੀ ਕਰੇਗਾ? ਪਹਿਲੇ ਧਰਮ ਦੀ ਕਿਰਤ, ਬੰਦਗੀ ਕਰਨ ਵਾਲੇ ਇਸ ਗੱਲ ਦਾ ਧਿਆਨ ਰੱਖਦੇ ਨੇ, ਜਿਹੜਾ ਖੂਨ ਮੇਰੇ ਜੀਵਨ ਵਿੱਚ ਹੈ ਨਾੜਾਂ ਚ ਚੱਲ ਰਿਹਾ, ਜੇ ਚੋਰੀ ਦਾ ਤੇ ਬੰਦਗੀ ਨਹੀਂ ਹੋਣੀ। ਮੇਰੇ ਅੰਦਰ ਜੋ ਜੀਵਨ ਪਰਵਾਹ ਚੱਲ ਰਿਹਾ ਚੋਰੀ ਦਾ ਨਾ ਹੋਵੇ। ਜਿਹੜਾ ਦਾਨ ਕਰ ਰਿਹਾ ਔਰ ਬੇਈਮਾਨ, ਮਾਤਾ ਪਿਤਾ ਤੋਂ ਮੁਨਕਰ ਅਗਿਆਨੀ ਹੈ। ਮਾਂ ਪਿਓ ਪਰ ਹਰ ਵਰਤ ਕਰ ਮਰ ਮਰ ਜੰਮੇ ਪਰਮ ਭੁਲਾਣੀ। ਮਾਂ ਕਿਤੇ ਅਸੀਸ ਦੇ ਦੇਵੇ ਦਿਲੋਂ ਜਾ ਬੇਟਾ ਤੇਰੀ ਬੰਦਗੀ ਪ੍ਰਵਾਨ ਹੋਵੇ। ਮਾਂ ਅਸੀਸ ਦੇਵੇ ਤੇਰੀ ਸਿੱਖੀ ਕੇ ਸਵਾਸਾਂ ਨਾਲ ਨਿਭ ਜਾਏ। ਬਾਪ ਅਸੀਸ ਦੇਵੇ ਪੁੱਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕਹੋ ਹਰ ਹਰ ਸਦਾ ਭਜੋ ਜਗਦੀ। ਸਿੱਖ ਬੱਚੇ ਸਤਿਗੁਰ ਤੁਮ ਕਹੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ। ਹੁਣ ਉਹ ਛੱਡ ਕੇ ਮਾਂ ਪਿਓ ਪਰ ਹਰ ਵਰਤ ਕਰ। ਇਹ ਵਰਤ ਪਰੰਪਰਾ ਵੀ ਸੀ, ਬੜਾ ਕੁਰਾਹੇ ਪਾਇਆ ਇਸ ਨੇ। ਇਹ ਤੇ ਚੰਗਾ ਕਿ ਬੰਦਾ ਘੱਟ ਖਾ ਲਵੇ, ਸੱਚ ਜੇ ਅੱਧਿਆਂ ਨਾਲ ਤੇ ਅੱਧੇ ਨਾਲ ਪੇਟ ਭਰਦਾ ਆਪਣਾ ਤੇ ਅੱਧੇ ਨਾਲ ਭਰਦਾ ਵੈਦਾਂ ਡਾਕਟਰਾਂ ਦਾ, ਨਹੀਂ ਤੇ ਉਹ ਭੁੱਖੇ ਮਰ ਜਾਣ। ਬੰਦੇ ਬਿਮਾਰ ਨਾ ਹੋਣ ਤੇ ਕਿਵੇਂ ਸਿਲਸਿਲਾ ਸਾਰਾ ਚੱਲੇ, ਤੇ ਬੰਦੇ ਜਿਹੜੇ ਨੇ ਸੱਚ ਆ ਬਹੁਤਾ ਖਾਣ ਕਰਕੇ ਹੀ ਬਿਮਾਰ ਹੋਵੇ, ਵਿਅਰਥ ਖਾਣ ਕਰਕੇ। ਇਹ ਚੰਗਾ ਕਦੀ ਕਦੀ ਬੰਦਾ ਭੁੱਖਾ ਰਹਿ ਲਵੇ, ਲੋੜ ਨਾ ਹੋਵੇ ਤੇ ਨਾ ਖਾਵੇ, ਰਹਿਤ ਨਾਮਿਆਂ ਦੇ ਵਿੱਚ ਤੇ ਕੋਈ ਕਸਰ ਉਹਨਾਂ ਛੱਡੀ ਨੇ। ਇੱਕ ਬਚਨ ਮੈਂ ਪੜ੍ਹ ਰਿਹਾ ਸਾਂ, ਧਿਆਨ ਨਾਲ ਸਾਰੇ ਪੜ੍ਹੇ ਨਹੀਂ ਪ੍ਰਚਾਰੇ ਨਹੀਂ, ਉਸ ਕਿ ਬਹੁਤ ਨੀਂਦ ਆਈ ਸੌਣਾ, ਐਵੇਂ ਨਾ ਸੌਣਾ ਜਦੋਂ ਆਈ ਹੋਵੇ ਨੀਂਦ ਥਕਾਵਟ ਤਾਂ ਸੌਣਾ, ਸੌਣ ਲੈਣਾ ਸਰੀਰ ਫਰੈਸ਼ ਹੋ ਜਾਏ ਪਰ ਨੀਂਦ ਆਵੇ ਤੇ। ਦੂਸਰਾ ਸੀ ਭੋਜਨ ਬਹੁਤ ਭੁੱਖੇ ਲੱਗੇ ਜੀਵਣਾ, ਭੁੱਖ ਜਦੋਂ ਲੱਗੀ ਹੋਵੇ ਪ੍ਰਸ਼ਾਦਾ ਤਾਂ ਛਕਣਾ, ਇਹ ਨਾ ਕਿ ਟਾਈਮ ਹੋ ਗਿਆ। ਅੱਜ ਭੁੱਖ ਨਾਲ ਨਹੀਂ ਅਸਲ ਚ ਖਾਂਦੇ, ਕਹਿੰਦੇ ਆ ਇੱਕ ਵੱਜ ਗਿਆ, ਬਾਰਾਂ ਵੱਜ ਗਏ ਨੇ, ਅੱਠ ਵੱਜ ਗਏ, ਬੰਦਾ ਨਾ ਘੜੀ ਦੇ ਨਾਲ ਖਾਂਦਾ, ਪੇਟ ਨਾਲ ਨਹੀਂ ਚੱਲਦਾ ਪਿਆ, ਘੜੀ ਨਾਲ ਚੱਲਦਾ ਪਿਆ, ਟਾਈਮ ਹੋ ਗਿਆ ਜੀ ਅੱਧ ਹੋ ਗਿਆ। ਇਹਨੂੰ ਵੀ ਤੇ ਪੁੱਛ ਭੁੱਖ ਵੀ ਲੱਗੀ ਹੈ ਕਿ ਨਹੀਂ ਲੱਗੀ, ਬਹੁਤ ਭੁੱਖੇ ਲੱਗੀ ਜੀਵਣਾ, ਇਹ ਜ਼ਰੂਰ ਸੀ। ਵਰਤ ਪਰੰਪਰਾ ਸ਼ਾਇਦ ਕਿਸੇ ਵੇਲੇ ਹੋਵੇ। ਇੱਕ ਸੱਜਣ ਨੇ ਵਿਆਖਿਆ ਕੀਤੀ ਮੈਨੂੰ ਥੋੜੀ ਜਚੀ, ਕੁਛ ਬੰਦਿਆਂ ਨੇ ਦੁੱਖ ਆਪ ਪੈਦਾ ਕੀਤੇ, ਤਪ ਦਾ ਅਰਥ ਇਹ ਸੀ ਕਿ ਦੁੱਖ ਵਿੱਚ ਵੀ ਮੈਨੂੰ ਰੱਬ ਯਾਦ ਆਉਂਦਾ ਹੈ ਕਿ ਨਹੀਂ ਆਉਂਦਾ, ਭੁੱਖ ਬੜੀ ਲੱਗੀ ਹੋਵੇ ਮੈਨੂੰ ਰੋਟੀ ਯਾਦ, ਇਹ ਇਮਤਿਹਾਨ ਸੀ, ਭੁੱਖ ਵਿੱਚ ਮੈਨੂੰ ਰੋਟੀ ਯਾਦ ਆਉਂਦੀ ਹੈ ਕਿ ਰੱਬ ਯਾਦ ਆਉਂਦਾ। ਹੁਣ ਜੇ ਦੁਖੀ ਹੋਈਏ ਨਾ, ਤਪਸ਼ ਜ਼ਿਆਦਾ ਹੋਵੇ, ਏਅਰ ਕੰਡੀਸ਼ਨ ਯਾਦ ਆਉਂਦਾ ਕਿ ਰੱਬ ਯਾਦ ਆਉਂਦਾ। ਜੇ ਕਿਤੇ ਕੁਝ ਸੁੱਖ ਨਾ ਵੀ ਮਿਲੇ, ਮੈਨੂੰ ਸੁੱਖ ਯਾਦ ਆਉਂਦਾ ਕਿ ਸੁੱਖਾਂ ਦਾ ਦਾਤਾ ਯਾਦ ਆਉਂਦਾ। ਪਰ ਉਹ ਚਲੀ ਗਈ ਗੱਲ ਹੋਰ ਪਾਸੇ, ਭਾਈ ਤੂੰ ਵਰਤ ਰੱਖ ਤੇ ਭੁੱਖੇ ਰਹਿਣ ਦਾ ਤੈਨੂੰ ਅਗਲੇ ਜਨਮ ਵਿੱਚ ਬੜਾ ਵੱਡਾ ਫਲ ਮਿਲੇਗਾ। ਉਹਦਾ ਬੰਦਿਆਂ ਦੇ ਪ੍ਰਭਾਵ ਤੇ ਹੋਇਆ ਬੜਾ ਘੱਟ, ਬੀਬੀਆਂ ਤੇ ਬਹੁਤ ਜ਼ਿਆਦਾ ਹੋ ਗਿਆ, ਪਤਾ ਨਹੀਂ ਕਿਉਂ ਹੋਇਆ। ਜਿੰਨੀਆਂ ਸਤਿਗੁਰੂ ਦੀਆਂ ਬੱਚੀਆਂ ਬੈਠੀਆਂ ਇੱਥੇ ਤੇ ਮੈਂ ਸਮਝਦਾ ਗੁਰਮਤ ਨੂੰ ਮੰਨਣ ਵਾਲੀਆਂ ਹੀ ਤੁਸੀਂ ਆਈਆਂ, ਇਹ ਗੱਲ ਯਾਦ ਰੱਖਣੀ ਤੇ ਭਰਮ ਛੇਨੀ ਛੇਤੀ ਮੁਕਾ ਲਓ ਚੰਗਾ ਜੇ। ਉਹ ਕੀ, ਮੈਂ ਅੱਜ ਭੁੱਖੀ ਰਹਿ ਲਵਾਂ ਤੇ ਪਤੀ ਦੀ ਉਮਰ ਲੰਬੀ ਹੋ ਜਾਏਗੀ, ਹੱਦ ਹੋ ਗਈ ਹੈ, ਇਹ ਜਿਹੜੀਆਂ ਦੋ ਰੋਟੀਆਂ ਤੂੰ ਅੱਜ ਨਹੀਂ ਖਾਧੀਆਂ ਇਹਦੇ ਨਾਲ ਪਤੀ ਦੀ 50 ਸਾਲ ਉਮਰ ਕਿਵੇਂ ਵੱਧ ਜਾਏ। ਰੱਬ ਦੀ ਕਲਮ ਤੇ ਐਵੇਂ ਹੀ ਹੋਈ ਕਿ ਗਣ ਗਾ ਲੈ ਸਭ ਦਿਨ ਸਸਾਸ ਨੇ ਵੜਨ ਘਟਨ ਸਾਰ, ਉਮਰ ਉਹਨੇ ਲਿਖੀ ਹੈ ਕਿ ਤੂੰ ਲਿਖ ਰਹੀ ਹੈ ਉਮਰ। ਅੱਛਾ ਫਿਰ ਇੱਕ ਗੱਲ ਹੋਰ ਵੇਖੀ, ਜਿਨ੍ਹਾਂ ਬੰਦਿਆਂ ਦੀ ਨਿੱਤ ਖੜਕਦੀ ਹੈ ਨਾ ਮਾਰ ਕੁਟਾਈ, ਇੱਕ ਦੂਸਰੇ ਦੇ ਦੁਸ਼ਮਣ ਬਣ ਕੇ ਪਤੀ ਪਤਨੀ ਰਹਿ ਰਹੇ ਨੇ, ਉਹ ਵੀ ਪਤਨੀਆਂ ਕਰਵਾ ਚੌਥ ਦੀ ਵਰਤ ਰੱਖ ਲੈਣਗੀਆਂ, ਪਤੀ ਦੀ ਉਮਰ ਲੰਬੀ ਹੋ ਜਾਏ। ਕਲੇਸ਼ ਘਰ ਦਾ ਮੁਕਾ ਲਓ, ਉਮਰ ਦੀ ਜਿਹੜੇ 4 ਦਿਨ ਜੀਣਾ ਹੈ ਉਹ ਤੇ ਘੱਟੋ ਘੱਟ ਆਨੰਦ ਨਾਲ ਜੀਓ। ਕਵੀ ਹੋਏ ਨੇ ਪਾਯੂਖ, ਬੜੀ ਗਜ਼ਬ ਦੀ ਗੱਲ ਉਹਨੇ ਲਿਖੀ ਹੈ, ਉਹ ਕਹਿੰਦਾ ਮੈਂ ਵੇਖਿਆ ਇੱਕ ਬਜ਼ੁਰਗ ਚਾਰਾ 70 ਸਾਲ ਦਾ, ਟੋਕਰਾ ਫਲਾਂ ਦਾ ਸਿਰ ਤੇ ਚੁੱਕਿਆ, ਮਰਦਾ ਜਾਏ ਥੱਲੇ ਤੇ ਮੈਂ ਪੁੱਛਿਆ ਇਹ ਭਾਰ, ਕਹਿਣ ਲੱਗਾ 7 ਨੂੰਹਾਂ ਨੇ ਤੇ ਇਹ ਕੀ ਲਈ ਜਾ ਰਹੇ ਹਾਂ, ਕਹਿਣ ਲੱਗਾ ਵਰਤ ਲਈ ਜਾ ਰਹੇ ਹਾਂ। ਵਰਤ ਟੋਕਰੇ ਵਿੱਚ ਔਰ ਸਿਰ ਤੇ ਚੁੱਕਿਆ ਲਈ ਜਾਂਦਾ, ਕਹਿਣ ਲੱਗਾ ਕੇਲੇ ਨੇ ਫਲ ਨੇ, ਸੂਰਜ ਚੜ੍ਹਨ ਤੋਂ ਪਹਿਲੇ ਰੱਜ ਕੇ ਖਾ ਲੈਣੇ ਨੇ ਤੇ ਫੇਰ ਤਾਰਾ ਵੇਖ ਕੇ ਖਾਣੇ। ਕਬੇਤ ਉਹਨੇ ਬੜਾ ਗਜ਼ਬ ਦਾ ਲਿਖਿਆ, ਕਹਿੰਦਾ ਲੱਡੂ ਪੇੜੇ ਦੁੱਧ ਦਹੀਂ ਔਰ ਬਹੁ ਫੂਲ ਫਲ, ਬਿਨਾਂ ਤੇ ਤੋਲ ਬਹਿਤੇ ਹੈ ਸਾਰੇ ਪਰਿਵਾਰ। ਵਰਤ ਜਦੋਂ ਆਉਂਦਾ ਹਲਵਾਈਆਂ ਦੀਆਂ ਦੁਕਾਨਾਂ ਵੇਖਦੇ ਹਨ, ਫੈਣੀਆਂ ਦੇ ਢੇਰ ਲੱਗੇ ਹੋਏ ਹਨ, ਇਹ ਕਿੰਨਾ ਖਾਣੇ ਨੇ ਭੁੱਖੇ ਰਹਿਣ ਵਾਲਿਆਂ ਨੇ, ਵਰਤ ਰੱਖਣ ਵਾਲਿਆਂ ਨੇ। ਲੱਡੂ ਪੇੜੇ ਦੁੱਧ ਦਹੀਂ ਔਰ ਬਹੁ ਫੂਲ ਫਲ, ਬਿਨਾਂ ਤੋਲ ਬਹਿਤੇ ਹੈ ਸਾਰੇ ਪਰਿਵਾਰ ਮੇਂ, ਬਿਨਾਂ ਅੰਨ ਮੁੱਖ ਲਾਏ, ਅੱਜ ਅੰਨ ਨਹੀਂ ਖਾਣਾ, ਬਿਨਾਂ ਅੰਨ ਮੁੱਖ ਲਾਏ ਬੀਤੋ ਗੋ ਦਿਵਸ ਸਾਰੇ, ਚਰਚਾ ਇਕਾਦਸ਼ੀ ਕੀ ਅੱਜ ਨਰ ਨਾਰ ਮੈਂ। ਵਰਤ ਕੇ ਬਹਾਨੇ ਵੀ, ਵਰਤ ਦਾ ਬਹਾਨਾ ਬਣਾ ਕੇ, ਖਾਲੀ ਕਿਨੋ ਖੂਬ ਸਭ, ਬਾਕੀ ਨਾ ਰਹੋ ਐਸੀ ਬੀਤੀ ਹੈ ਬਾਜ਼ਾਰ ਮੇਂ, कहत पयो कवि ऐसे वर्त रोज रहे। जे वर्त रोज रहन ढूंढी ना मिलेगी चीज सारे संसार में। कहन लगे ढूंढिया बाजार च कुछ ना मिले, लोकी सब कुछ खाल। वाकई है रोजिया दे दिना विच खान पीन वालिया चीजा ज्यादा विकदिया, वर्तां वाले दिन हलवाइया दियां मठियाइया बाकी चीजा ज्यादा विकदिया ने। फिर की गल है कि ते वर्ते बहाने नाल बंदा पखंड ते नहीं करदा। फिर एक गल होर, पति ने ते वर्त रा पत्नी ने रख लिया, पत्नी पति दी उम्र लंबी होवे, मेरा ख्याल पति नु भी रखना चाहिए। पत्नी दी उम्र लंबी पति कोई नहीं रखता, पत्निया रखन है ओदा भी पखंड ते ओदा भी पखंड। असल च गल ही होर है, मां प्यो पर हर वर्त कर, वर्त भी कोई एक नहीं साचे है, इन्ने वर्त ने फिर वर्त निरा नहीं। जिस दिन वर्त रखना कथा सुन पंडित कोल जाना, फल ते उन्ने वंडना, फल ते उन्ने देना। भाई साहब कहंदे ने सैकड़े रख लै, मां प्यो पर हर वर्त कर, मर मर जम्मे परम पुलानिया। ऐसा बंदा वार वार जन्मेगा मरेगा परम विच भुलिया फिरदा। आखिरी पंक्ति समझनी है, गुर परमेश्वर सार ना जानी। गुरु दी सार उसने नहीं जानी क्योंकि गुरमत नु समझिया ही नहीं। परमेश्वर दी सार उसने नहीं जानी क्योंकि अकिरत खाना है, उसने असीसा दी जड़ कट दी। गुरु कोलों असीस लैण आया, हुण तप करना, देवते कोलों असीस मंगनी है, गुरु कोलों असीस मंगनी है। ते पहली असीस उत्थों ते बद दुआवां लैणा पिया, असीसा कित्थों मिलणगियां। इसे लिए कहा सी अपना फर्ज पहचान। भाई साहब ने असल विच आया है गुरसिखां दा परिवार ऐसा होवे वेख के को कह सके कि घर ही निरा नहीं। गुरसिखां दा घर बैकुंठ धाम है, ये गुरु दा घर है, ये सत संग है, ये गुरसिखां दा घर आनंद दा घर। गुरु ने सिखां दे घर नूं वी आखिया सी तेरा घर सो मेरा घर। ओ गुरु दा घर होवे, ओ परिवार आनंदित होवे, कोई भी उत्थे दुखी ना होवे, सारे दे सारे आनंदित होण, सतगुरु मेरा वरताए। इह प्रकरण साडे जहन विच वसे, जो भाई साहब ने सानू समझाउण दा यतन कीता समझ विच आवे। फुल्लां दी खिमा आओ सारे रल के जपिए, वाहिगुरु 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 वाहिगुरु। वाहिगुरु जी का खालसा, वाहिगुरु जी की फतेह।